ਬੇਸ਼ੁਮਾਰ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀ ਉੱਚੀ ਠੇਰੀ 'ਤੇ 1699 ਦੀ ਵਿਸਾਖੀ ਨੂੰ ਸਿੰਘ ਸੂਰਮੇ ਸਾਜੇ, ਫਿਰ ਆਪ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਤੱਕਿਆ ਅਨੋਖੇ ਵਰਤਾਰੇ ਨੂੰ ਭਾਈ ਗੁਰਦਾਸ ਸਿੰਘ ਜੀ ਨੇ ਲਿਖੀ ਇਤਿਹਾਸਕ ਵਾਰ, ਜਿਹਨੂੰ ਸ਼ਬਦ ਵਰਤਾਰਾ ਇੰਟਰਨੈਸ਼ਨਲ ਸੰਸਥਾ ਵੱਲੋਂ ਢਾਡੀ ਜਥਾ ਇਉਂ ਪੇਸ਼ ਕਰ ਰਿਹਾ ਹੈ।
ਸਿੰਘ ਜੀ ਦੀ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਉਸ ਸਮੇਂ ਲਈ ਜਿਸ ਵੇਲੇ ਦਸਮ ਪਾਤਸ਼ਾਹ ਜੋਤੀ ਜੋਤ ਸਮਾ ਚੁੱਕੇ ਸੀ, ਉੱਥੋਂ ਬਾਅਦ ਥੋੜ੍ਹੇ ਜਿਹੇ ਅਰਸੇ ਬਾਅਦ ਇਹ ਸਾਰੀ ਹਾਲਤ ਜੋ ਅਗਲੀ ਵਾਰ 'ਚ ਆਏਗੀ, ਕੀ ਪੰਜਾਬ ਦਾ ਹਾਲ ਸੀ ਔਰ ਕੀ ਤਾਰੇ ਵਰਤੇ ਸਾਰੇ ਉਹਨਾਂ ਨਾਲ ਆਪਣੀ ਵਾਰ 'ਚ ਲਿਖਿਆ, ਔਰ ਇਸ ਵਾਰ ਦੇ ਵਿੱਚ ਆਇਆ ਹਰ ਸੱਚੇ ਤਖ਼ਤ ਰਚਾਇਆ। ਇਸੇ ਕਰਕੇ ਜਿਹੜਾ ਤਖ਼ਤ ਅਨੰਦਪੁਰ ਸਾਹਿਬ ਦਾ ਉਹਦਾ ਨਾਂ ਹੀ ਤਖ਼ਤ ਕੇਸਗੜ੍ਹ ਸਾਹਿਬ ਹੈ। ਉੱਥੇ ਕੇਸਾਂ ਦੀ ਐਸੀ ਮਹੱਤਤਾ ਦੱਸੀ ਵੀ ਜਿਹੜੇ ਵੀ ਦੀਖਿਆ ਦੇਣਗੇ, ਖੰਡੇ ਬਾਟੇ ਦੀ ਪੌਲ ਦੇਣਗੇ, ਉਹ ਕੇਸਧਾਰੀ ਜ਼ਰੂਰ ਪੰਜ ਸਿੱਖ ਹੋਣੇ ਚਾਹੀਦੇ, ਕੇਸ ਰੱਖਣਗੇ ਸਾਬਤ ਸੂਰਤ। ਔਰ ਇਹ ਬਾਣੀ ਤੋਂ ਬਾਹਰ ਨਹੀਂ ਹੈ, ਮਹੱਲੇ ਪੰਜਵੇਂ ਦੀ ਬਾਣੀ ਆਉਂਦੀ ਹੈ, ਅੱਲੋ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਤੰਦੇ। ਉਹਦੇ 'ਚ ਆਉਂਦਾ ਹਦੀਸ ਦਾ ਨਾਂ ਔਰ ਗਾਉਂਦਾ ਸਾਬਤ ਸੂਰਤੇ ਦਸਤਾਰ ਸਰਾ। ਮੁਗਲਾਂ ਦੀ ਬਾਦਸ਼ਾਹੀ ਹਕੂਮਤ 'ਚ ਇੱਕ ਕੁੱਲਾ ਪਗੜੀ ਬੰਨ੍ਹਣ ਵਾਲਾ ਨਾਲ ਵਜ਼ੀਫਾ ਇੱਕ ਰੈਂਕ ਸੀ, ਔਰ ਉਹਨੂੰ ਦਸਤਾਰ ਸਰਾ ਸਰਦਾਰ ਕਿਹਾ ਜਾਂਦਾ ਸੀ। ਇਸ ਕਰਕੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਵੀ ਉੱਤੇ ਦਸਤਾਰ ਰੱਖ ਲੈਣੀ, ਅੰਦਰ ਕੇਸ ਨਾ ਹੋਣੇ, ਉਹ ਦਸਤਾਰ ਸਰਾ ਨਹੀਂ ਹੈ। ਦਸਤਾਰ ਸਰਾ ਦਾ ਮਤਲਬ ਹੈ ਰੈਂਕ ਸੀ ਮੁਗਲਾਂ ਦਾ, ਸਾਡਾ ਦਸਤਾਰ ਤਰ੍ਹਾਂ ਕੀ ਹੈ, ਸਾਹਿਬ ਸੂਰਤ ਰਹਿਣੀ, ਕੇਸਾਂ ਦੀ ਮਹੱਤਤਾ, ਕੇਸਗੜ੍ਹ ਸਾਹਿਬ ਦਾ ਨਾਂ ਹੀ ਤਦੇ ਪਿਆ ਇਸ ਤਖ਼ਤ ਦਾ, ਤਖ਼ਤ ਕੇਸਗੜ੍ਹ ਸਾਹਿਬ। ਔਰ ਉੱਥੋਂ ਅਗਲਾ ਜਿਹੜਾ ਕਾਰਾ ਵਰਤਿਆ, ਪੀਓ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ, ਸਾਰੀ ਬਾਣੀ 'ਚ ਪੀਓ ਪਹੁਲ ਖੰਡੇ ਧਾਰ ਨਹੀਂ ਆਏਗਾ, ਬਾਣੀ 'ਚ ਲਫ਼ਜ਼ 23 ਵਾਰੀ ਆਇਆ ਇਹਦੇ ਲਈ ਦੀਖਿਆ। ਔਰ ਅਸੀਂ ਆਮ ਜਾਣਦੇ ਹਾਂ ਭਈ ਕਵਣ ਤਰਾਜੀ ਕਵਣ ਤੁਲਾ ਤੇਰੇ ਕਵਣ ਸੁਰਾਹ ਬੁਲਾਵਾਂ, ਕਵਣ ਗੁਰੂ ਕਹਿ ਪੈ ਦੀਖਿਆ ਲੇਵਾਂ। ਇਹ ਦੀਖਿਆ ਲੈਣੀ ਰਸਮ ਹੈ ਜਿਹੜੀ ਕਿ ਹਰ ਮਜ਼ਹਬ 'ਚ ਹੈ। ਕ੍ਰਿਸਚੀਅਨਿਟੀ 'ਚ ਇਹਨੂੰ ਬੈਪਟਿਜ਼ਮ ਕਹਿੰਦੇ ਹੈ, ਮੁਸਲਮਾਨਾਂ 'ਚ ਕਲਮਾ ਪੜ੍ਹਾਉਂਦੇ ਆ, ਲਾ ਇਲਾਹਾ ਇਲੱਲਾ ਮੁਹੰਮਦ ਰਸੂਲ ਅੱਲਾ। ਸਾਡੇ ਰਿਸ਼ੀ ਮੁਨੀਆਂ 'ਤੇ ਜਿਹੜੀ ਚੀਜ਼ ਆਈ ਗੁਰੂ ਕੋਲੋਂ, ਜਿਹੜਾ ਗੁਰਮੰਤਰ ਲੈਣਾ ਹੈ ਉਹ ਰਸਮ ਅਦਾ ਕਰਨੀ ਹੈ, ਉਹਨੂੰ ਦੀਖਿਆ ਲੈਣੀ ਕਹਿੰਦੀ। ਔਰ 23 ਵਾਰੀ ਲਫ਼ਜ਼ ਬਾਣੀ 'ਚ ਦੀਖਿਆ ਪੀਵੋ ਪੌਲ ਖੰਡੇ ਧਾਰ ਦੀ ਜਗ੍ਹਾ ਆਏਗਾ। ਕਿਉਂ? ਨਵਾਂ ਗੁਰੂਆਂ ਤੱਕ ਇਹ ਰਸਮ ਕੰਨ 'ਚ ਮੰਤਰ ਦਿੰਦੇ ਸੀ ਸਾਰੇ ਗੁਰੂ, ਔਰ ਆਖ ਕੇ ਦੱਸ ਦਿੰਦੇ ਸੀ ਵੀ ਆਹ ਜਪਣਾ ਚੀਜ਼, ਔਰ ਨਾਲ ਗਿਆਨ ਸ਼ਬਦ ਹੈ ਵੀ ਇਸ ਤਰ੍ਹਾਂ ਗੁਰੂ ਦੇ ਗਿਆਨ ਨਾਲ ਜਪੋ। ਔਰ ਗੁਰੂ ਦਾ ਜਿਹੜਾ ਗੁਰਮੰਤਰ ਦਏਗਾ ਉਹ ਪਰਮੇਸ਼ਰ ਦਾ ਨਾਮ ਹੋਏਗਾ, ਕਿਸੇ ਦੇਵਤੇ ਦਾ ਨਹੀਂ, ਕਿਸੇ ਬੰਦੇ ਦਾ ਨਹੀਂ, ਇਨਸਾਨ ਦਾ ਨਹੀਂ। ਇਸ ਕਰਕੇ ਉਹ ਜਿਹੜਾ ਬਾਬੇ ਨਾਨਕ ਨੇ ਕੰਮ ਕਿਉਂ ਸ਼ੁਰੂ ਕੀਤਾ, ਕਿਉਂਕਿ ਬ੍ਰਾਹਮਣ ਹੀ ਇਹ ਸਾਰੇ ਕੰਮ ਕਰਦਾ ਸੀ। ਚੌਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ, ਸਿੱਖਾਂ ਕੰਨ ਚੜ੍ਹਾਈਆਂ ਗੁਰ ਬ੍ਰਾਹਮਣ ਥਿਆ। ਬਾਬੇ ਨਾਨਕ ਨੇ ਆਪ ਆਪਣੀ ਆਸਾ ਦੀ ਵਾਰ 'ਚ ਲਿਖਿਆ ਵੀ ਇਹ ਗੁਰੂ ਰੱਬ ਬਣਿਆ ਬੈਠਾ ਸੀ ਬ੍ਰਾਹਮਣ, ਔਰ ਇਹਦੇ ਬਗੈਰ ਕੋਈ ਹੋਰ ਜਾਤ ਦਾ ਬੰਦਾ ਮੰਤਰ ਨਹੀਂ ਦੇ ਸਕਦਾ ਸੀ, ਪਰਮੇਸ਼ਰ ਦਾ ਨਾਮ ਦੀਖਿਤ ਨਹੀਂ ਸੀ ਕਰ ਸਕਦਾ ਕਿਸੇ ਨੂੰ। ਤੋ ਗੁਰ ਬ੍ਰਾਹਮਣ ਥਿਆ, ਬਾਣੀ ਆਈ ਬ੍ਰਾਹਮਣ ਗੁਰੂ ਹੈ ਜਗਤ ਕੋ, ਭਗਤਨ ਕੋ ਗੁਰ ਨਾਹੇ। ਔਰ ਗੁਰੂ ਨਾਨਕ ਨੇ ਆਪ ਇਹ ਰਸਮ ਫਿਰ ਸ਼ੁਰੂ ਕੀਤੀ, ਜਿਹਦੀ ਵਿਟਨੈਸ ਸਾਧੀ ਭਰਦੇ ਹੈ। ਮਹੱਲਾ ਦੂਜਾ, ਗੁਰੂ ਅੰਗਦ ਸਾਹਿਬ ਆਹ ਸਲੋਕ ਲਿਖ ਕੇ ਦੀਖਿਆ ਆਖ ਬੁਝਾਇਆ, ਸਿਫਤੀ ਸੱਚੇ ਸਮੇਓ ਤਿੰਨ ਕੋ ਕਿਹਾ ਉਪਦੇਸੀਏ ਜਨ ਗੁਰ ਨਾਨਕ ਦਿਓ। ਤੋ ਗੁਰੂ ਨਾਨਕ ਨਾ ਗੁਰੂ ਅੰਗਦ ਸਾਹਿਬ ਲਿਖਦੇ ਮੇਰੀ ਦਸ਼ਾ ਪਲਟ ਗਈ, ਮੇਰੇ ਗੁਰੂ ਨਾਨਕ ਨਾ ਆਪ ਮੇਰੇ ਕੰਨ 'ਚ ਮੰਤਰ ਦਿੱਤਾ, ਕਿਉਂਕਿ ਬਾਣੀ 'ਚ ਆਉਂਦਾ ਗੁਰਮੰਤਰ ਦਿਓ ਹਰ ਕਾਨ। ਇਹ ਬਾਹਮਣ ਕਰਦਾ ਸੀ ਕੰਨਾ ਮੰਨਾ ਕੁਰ, ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ। ਪਰ ਇਹ ਬਾਣੀ ਬ੍ਰਾਹਮਣ ਨੂੰ ਨਹੀਂ, ਕਿਉਂ ਨੀਵੀਂ ਜਾਤ ਨੂੰ ਮੰਤਰ ਨਹੀਂ ਸੀ ਦਿੰਦੇ, ਸ਼ੂਦਰ ਨੂੰ ਮੰਤਰ ਲੈਣ ਦਾ ਹੱਕ ਨਹੀਂ ਸੀ। ਇਸ ਕਰਕੇ ਬ੍ਰਾਹਮਣ ਸਿਰਫ ਖੱਤਰੀ ਨੂੰ ਉੱਚੀਆਂ ਜਾਤਾਂ ਨੂੰ ਮੰਤਰ ਦਿੰਦਾ ਸੀ, ਸ਼ੂਦਰ ਵਿਚਾਰੇ ਨੂੰ ਮੰਤਰ ਸੁਣ ਨਹੀਂ ਸਕਦਾ। ਯੁੱਗਾਂ ਯੁੱਗਾਂ ਵਿੱਚ ਚੱਲਿਆ, ਜੇ ਸ਼ੂਦਰ ਮੰਤਰ ਸੁਣ ਲਿਆ ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿਓ ਰੀਚਾਂ ਨੂੰ। ਜੋ ਜੀਵ ਨਾ ਜਪੇ ਮੰਤਰ ਪਰਮੇਸ਼ਰ ਦਾ ਰਾਮ ਕੋ ਸ਼ੂਦਰ ਨੀਵੀਂ ਜਾਤ ਦਾ ਉਹਦੀ ਜੀਭ ਕੱਟ ਛਿੱਟੋ। ਜੇ ਫਿਰ ਮੈਂ ਨਾ ਹਟੇ, ਵਾਈਟ ਐਂਡ ਬਲੈਕ ਚੀਜ਼ਾਂ ਲਿਖੀਆਂ ਪਈਆਂ ਇਹਨਾਂ ਦੇ ਸ਼ਾਸਤਰ ਵੇਦਾਂ 'ਚ ਵੀ ਜੇ ਸ਼ੂਦਰ ਨੂੰ ਮੰਤਰ ਕੋਈ ਦੇ ਗਿਆ ਔਰ ਉਹਨੇ ਸੁਣ ਲਿਆ ਉਹਦੇ ਕੰਨ ਬੰਦ ਕਰ ਦਿਉ ਸਦਾ ਲਈ। ਜੇ ਜੀਵ ਨਾ ਜਪਣਾ ਸੁਣ ਲਓ ਉਹਦੀ ਜੀਭ ਕੱਟ ਛਿੱਟੋ। ਰਾਮਚੰਦਰ ਦੇ ਵੇਲੇ ਜੀਭਾਂ ਕੱਟੀਆਂ ਗਈਆਂ, ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜੇ ਫਿਰ ਮੈਂ ਨਾ ਹਟੇ ਫਿਰ ਡੇਢ ਗਿੱਠ ਦਾ ਕਿੱਲਾ ਉਹਦੇ ਸੰਘ 'ਚ ਗੱਡ ਦਿਓ। ਤਾਂ ਬਾਬੇ ਨਾਨਕ ਨੇ ਚੀਜ਼ ਆਈ, ਔਰ ਬਾਣੀ 'ਚ ਆਇਆ ਖੱਤਰੀ ਬ੍ਰਾਹਮਣ ਸੂਦ ਵੈਸ ਕਹੋ ਜਾਪੇ ਹਰ ਮੰਤਰ ਜਪੈਣੀ, ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਹਰ ਸੇਵੋ ਦਿਨ ਸਭ ਰਹਿਣੀ। ਤੋ ਗੁਰੂਆਂ ਨੇ ਬਾਣੀ ਦਿੱਤੀ ਵੀ ਕੋਈ ਵੀ ਜਾਤ ਦਾ ਬੰਦਾ ਉੱਚਾ ਨੀਵਾਂ ਨਹੀਂ ਹੈ, ਬਲਕਿ ਜਪ ਕਹਿਤਾ ਨਾਨਕ ਉੱਤਮ ਨੀਚ ਨਾ ਕੋਏ। ਇਸ ਕਰਕੇ ਸਾਰਾ ਉਹ ਥੀਮ ਚੱਲ ਰਿਹਾ ਵੀ ਬਾਬੇ ਨਾਨਕ ਨਾਲ ਤਾਂ ਮਜਬੂਰ ਹੋ ਕੇ, ਪਰ ਆਪ ਸਦਾ ਹੀ ਗੁਰੂਆਂ ਨੇ ਗੁਰੂ ਬਣ ਕੇ ਬਾਣੀ ਨਹੀਂ ਲਿਖੀ, ਰੱਬ ਦੇ ਲਾਲੇ ਗੋਲੇ ਹੋ ਕੇ ਸਤਿਗੁਰੂ ਦੀ ਬਾਣੀ ਉੱਤੋਂ ਆਈ, ਔਰ ਉਹਨਾਂ ਨਾਲ ਫਿਰ ਇਹ ਮੰਤਰ ਦੇਣਾ ਸ਼ੁਰੂ ਕੀਤਾ ਵੀ ਬ੍ਰਾਹਮਣ ਚੌਂਹਾਂ ਕੌਡੀਆਂ ਦਾ ਉਹਨਾਂ ਲਿਆ ਕੇ ਸੂਤ ਲਿਆ ਕੇ ਗਲ 'ਚ ਪਾ ਦਿੰਦਾ। ਤੋ ਚੌਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ, ਸਿੱਖਾਂ ਕੰਨ ਚੜ੍ਹਾਈਆਂ, ਫਿਰ ਉਹ ਕੰਨ ਦੇ ਵਿੱਚ ਮੰਤਰ ਫੂਕਦਾ ਸੀ। ਗੁਰੂਆਂ ਮਹਾਰਾਜਾਂ ਨੇ ਨੌ ਪਾਤਸ਼ਾਹੀਆਂ 'ਤੇ ਇੱਕ ਮੰਤਰ ਗੁਰ ਕੰਨ 'ਚ ਮਿਲਦਾ ਰਿਹਾ, ਲੇਕਿਨ ਦਸਮ ਪਾਤਸ਼ਾਹ ਨੇ ਜੋ ਇਹਦੀ ਚੇਂਜ ਲਿਆਂਦੀ ਉਹ ਇਸ ਵਾਰ ਦੇ ਹਿਸਾਬ ਨਾਲ ਲਿਆਂਦੀ ਵੀ ਪੀਵੋ ਪੌਲ ਖੰਡੇ ਧਾਰ ਔਰ ਪੰਜਾਂ ਕੋਲੋਂ ਮੰਤਰ ਲਓ। ਪਿਛਲੇ ਗੁਰੂਆਂ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਮਾਰਸ਼ਲ ਸਪਿਰਿਟ ਪੜਨੀ ਕੌਮ 'ਚ, ਔਰ ਪੰਜੇ ਜਿਹੜੇ ਹੈ ਪਿਛਲੇ ਗੁਰੂਆਂ ਨੇ ਕੰਨਾਂ 'ਚ ਦਿੱਤਾ ਸਾਰਾ, ਲੇਕਿਨ ਦਸਮ ਪਾਤਸ਼ਾਹ ਵਿੱਚ ਥੋੜ੍ਹੀ ਜਿਹੀ ਚੇਂਜ ਲਿਆਂਦੀ ਵੀ ਇਹ ਮੰਤਰ ਪੰਜਾਂ ਕੋਲੋਂ ਲਓ। ਆਪ ਗੋਡਿਆਂ ਭਾਰ ਹੋ ਕੇ ਪੰਜਾਂ ਕੋਲ ਮੰਤਰ ਲਿਆ, ਔਰ ਸਿੰਘਾਂ ਦਾ ਨਾਂ ਸਿੰਘ ਰਖਾਇਆ, ਬੀਬੀਆਂ ਦਾ ਨਾਂ ਕੌਰ ਰਖਾਇਆ। ਕੌਰ ਉਹ ਹੁੰਦਾ ਜਿਹਨੇ ਅਗਲੀ ਵਾਰੀ ਸਾਹਿਬਜ਼ਾਦੇ ਨਾਲ ਤਖ਼ਤ 'ਤੇ ਬੈਠਣਾ ਹੁੰਦਾ ਸੀ। ਹਵੇਲੀ ਕੌਰ ਸਾਹਿਬ ਦੀ ਜਾਂ ਕੌਰ ਸਾਹਿਬ ਉਹ ਹੁੰਦਾ ਸੀ ਜਿਹਨੇ ਗਾਂ ਰਾਜੇ ਤੋਂ ਬਾਅਦ ਗੱਦੀ 'ਤੇ ਬੈਠਣਾ ਸੀ। ਮਹਾਰਾਜ ਨੇ ਬੀਬੀ ਦਾ ਨਾਂ ਕੌਰ ਰੱਖਿਆ ਵੀ ਇਹ ਕੌਰ ਸਾਹਿਬ ਹੋਣਗੇ ਸਾਡੀਆਂ, ਔਰ ਸਿੰਘਾਂ ਨੂੰ ਸਿੰਘਾਂ ਦਾ ਸ਼ੇਰਾਂ ਦਾ ਨਾਂ ਦਿੱਤਾ। ਇਸ ਕਰਕੇ ਆਹ ਜਿਹੜੀ ਵਾਰ ਹੈ ਇਹ ਭਾਈ ਗੁਰਦਾਸ ਸਿੰਘ ਲਿਖ ਰਿਹਾ ਹੈ। ਉਹ ਜਿਹੜੇ ਪਹਿਲੇ ਭਾਈ ਗੁਰਦਾਸ ਸਾਹਿਬ ਨੇ ਉਹਨਾਂ ਨੇ ਹੋਰ ਵਾਰਾਂ ਲਿਖੀਆਂ, ਲੇਕਿਨ ਇਹ ਸਿੰਘ ਹੈ ਕੋਈ ਐਸਾ ਹਿਸਟੋਰੀਅਨ ਜਿਹੜਾ ਵਾਕਿਆ ਦੇਖ ਰਿਹਾ, ਔਰ ਇਸ ਵਾਰ ਨੂੰ ਹੁਣ ਧਿਆਨ ਨਾਲ ਸੁਣੋ ਔਰ ਸਿੱਥੇ ਅਖੀਰ 'ਤੇ ਆਣ ਕੇ ਅਸੀਂ ਫਿਰ ਯਾਰ ਕਰਾਂਗੇ ਭਈ ਇਹ ਜਿਹੜਾ ਆਪੇ ਗੁਰ ਚੇਲਾ ਦਾ ਕੀ ਮਤਲਬ ਹੈ, ਦੀਖਿਆ ਦੀ ਰਸਮ ਜਿਹੜੀ ਚੇਂਜ ਕੀਤੀ ਹੈ ਸਾਰੀ, ਔਰ ਉਹ ਕਿੱਥੋਂ ਅਸੀਂ ਬਾਣੀ ਦੇ ਹਿਸਾਬ ਦੇ ਨਾਲ ਸਭ ਕੁਛ ਹੋਇਆ, ਇੱਕ ਵਾਰੀ ਵਾਰ ਫਿਰ ਸੁਣੋ ਜਿਹੜਾ ਹਰ ਸਾਰੇ ਗ੍ਰਿਸ਼ਤੀ ਕਾਬੂ ਕੀਤੇ ਸੀ, ਰਿਧੀਆਂ ਸਿੱਧੀਆਂ ਦਿਖਾਲ ਕੇ ਸਾਰੇ ਹਿੰਦੁਸਤਾਨ 'ਚ ਇੰਨੇ ਜੋਗੀ ਫੈਲੇ ਸੀ। ਮਹਾਰਾਜ ਨਾ ਉਹ ਪੌਲ ਕਿੱਦਾਂ ਦਿੰਦੇ ਸੀ, ਜਿਹਨੂੰ ਜੋਗੀ ਮੁੰਦਰਾਂ ਵਾਲਾ ਬਣਾਉਣਾ ਹੁੰਦਾ ਸੀ ਉਹਨੂੰ ਜ਼ਮੀਨ 'ਚ ਅੱਧਾ ਗੱਡ ਕੇ ਤੰਗੀ ਤਰ੍ਹਾਂ ਮਿੱਟੀ ਕੁੱਟ ਕੇ ਜਿੱਦਾਂ ਕਿੱਲਾ ਨਾ ਪੀਦਾ ਮੱਝ ਦਾ ਵੀ ਉੱਖੜ ਨਾ ਜਾਏ, ਜੋਗੀ ਨੂੰ ਅੱਧਾ ਖੜਾ ਕਰਕੇ ਫਿਰ ਉਹਦੇ ਕੰਨ ਪਾੜਦੇ ਸੀ ਅਤੇ ਸ਼ੀਸ਼ੇ ਦਾ ਬਲੌਰ ਪਾਉਂਦੇ ਸੀ ਜਿਹਨੂੰ ਕਹਿੰਦੇ ਸੀ ਮੁੰਦਰਾਂ ਵਾਲਾ ਜੋਗੀ। ਇਹਨਾਂ ਦੀ ਦੀਖਿਆ ਦਰਬਾਰ ਸੀ। ਮਹਾਰਾਜ ਨਾ ਹੁਕਮਨਾਮੇ ਛੱਡੇ ਔਰ ਸਾਰੇ ਛੱਡੇ ਵੀ ਖੰਡੇ ਕੀ ਪੌਲ ਛਕੇ ਅਵਰ ਪੌਲ ਨਾ ਲਏ, ਇਸ ਕਰਕੇ ਜੋਗੀਆਂ ਤੋਂ ਬਚਾਇਆ ਔਰ ਮਹਾਰਾਜਾ ਤਾਂ ਇਹਦਾ ਨਾਂ ਪਹੁਲ ਹੈ ਪਰ ਬਾਣੀ 'ਚ ਇਹਦਾ ਨਾਂ ਚੱਲੇਗਾ ਦੀਖਿਆ। ਇਹੋ ਅਸੀਂ ਚੀਜ਼ਾਂ ਦੱਸਣੇ ਚਾਹੁੰਦੇ ਹਾਂ। ਹੁਣ ਇਹ ਜਿਹੜੇ ਵਾਹ ਵਾਹ ਗੋਬਿੰਦ ਸਿੰਘ ਔਰ ਜਿਹੜੀ ਚਾਲ ਚੱਲ ਰਹੀ ਹੈ, ਅਸੀਂ ਇੱਕ ਹੋਰ ਪੇਸ਼ ਕਰੇਗਾ ਤੁਹਾਡੀ ਜਥਾ ਇਸੇ ਭਾਈ ਗੁਰਦਾਸ ਸਿੰਘ ਦੀ ਵਾਰ, ਜਿਹੜੀ ਕਿ ਭਾਈ ਸਾਹਿਬ ਆਪ ਸ਼ੁਰੂ ਕਰਾਉਣਗੇ।
ਹਜ਼ਾਰਾਂ ਸਿੰਘਾਂ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਆਪਾਂ ਗੁਰੂ ਦੇ ਲੇਖੇ ਲਾ ਦਿੱਤਾ। ਇਸ ਦਾ ਜ਼ਿਕਰ ਵੀ ਭਾਈ ਗੁਰਦਾਸ ਸਿੰਘ ਕਰਦੇ ਹਨ। ਗੁਰੂ ਖਾਲਸੇ ਦੀ ਚੜ੍ਹਦੀ ਕਲਾ, ਦੁਸ਼ਟਾਂ ਦੇ ਸਰਵਨਾਸ਼ ਦਾ ਜ਼ਿਕਰ, ਇਉਂ ਸੁਣੋ।
Shut up!
ਗੁਰਦਾਰ ਸਿੰਘ ਅਨੋਖਾ ਹਿਸਟੋਰੀਅਨ ਹੋਇਆ ਉਸ ਵੇਲੇ, ਤਾਜ਼ੇ ਤਾਜ਼ੇ ਸਾਕੇ ਸਾਹਮਣੇ ਦੇਖ ਰਿਹਾ ਸੀ, ਔਰ ਉਹਨਾਂ ਨੇ ਵਾਰ ਰਚੀ। ਇਹਦੇ ਜਿਹੜੇ ਵਿਚਲੇ ਜਿਹੜੀਆਂ ਸਾਧੀਆਂ ਪਰਦੇ ਨੇ ਵੀ ਕੇਸ ਧਾਰ, ਜਿੰਨੇ ਵੀ ਸਿੰਘ ਸੀ ਸਾਰੇ ਕੇਸਾਂ ਧਾਰੀ, ਕੇਸ ਰੱਖ ਕੇ ਔਰ ਤਲਵਾਰ ਨੂੰ ਫੜ ਕੇ, ਖੜਗ ਨੂੰ, ਭਗੌਤੀ ਨੂੰ ਫੜ ਕੇ, ਸਭ ਦੁਸ਼ਟ ਪਿਸ਼ਾਰਾ ਇਹ ਜਿਹੜੇ ਸਿਰ 'ਤੇ ਕੇਸ ਧਾਰਨੇ ਹੈ। ਇਸੇ ਕਰਕੇ ਪਿੱਛੇ ਅਸੀਂ ਦੱਸ ਚੁੱਕੇ ਹਾਂ ਪਿਛਲੀ ਪੌੜੀ 'ਚ, ਤਖ਼ਤ ਦਾ ਨਾਂ ਹੀ ਤਖ਼ਤ ਕੇਸਗੜ੍ਹ ਸਾਹਿਬ ਹੈ। ਅਤੇ ਜਿਹੜੇ ਕੇਸ ਧਾਰੇ ਸੀ ਇਹਨਾਂ ਯੋਧਿਆਂ ਨੇ, ਉਹਦੀ ਇੱਕ ਐਸੀ ਮਿਸਾਲ ਕਰਮ ਸਿੰਘ ਸਟੋਰੀਅਨ ਦਿੰਦਾ ਹੈ। ਕਹਿੰਦਾ ਹੈ ਜਿਹੜਾ ਬਾਬਾ ਆਲਾ ਸੀ, ਜਿਹਨੇ ਨਵਾਬ ਕਪੂਰ ਸਿੰਘ ਦੇ ਜਥੇ ਕੋਲੋਂ ਖੰਡੇ ਦੀ ਪੌਲ ਲੈ ਕੇ ਆਪਣਾ ਨਾਂ ਆਲਾ ਸਿੰਘ ਰਖਾਇਆ, ਔਰ ਮਹਾਰਾਜਾ ਪਟਿਆਲਾ ਸੀ ਉਹਦੀ ਉਹ ਮਿਸਾਲ ਦਿੰਦਾ ਹੈ ਵੀ ਸਰਹੰਦ ਦੇ ਬਾਹਰ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਸਰਦਾਰਾਂ ਨੂੰ ਘੇਰ ਲਿਆ, ਪੁਰਾਣਿਆਂ ਨੂੰ, ਔਰ ਘੇਰਾ ਪਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤੇ, ਔਰ ਵਿੱਚ ਬਾਬਾ ਆਲਾ ਜੀ ਵੀ ਗ੍ਰਿਫਤਾਰ ਹੋ ਗਏ। ਆਲਾ ਸਿੰਘ ਅਹਿਮਦ ਸ਼ਾਹ ਅਬਦਾਲੀ ਘੋੜੇ 'ਤੇ ਚੜਿਆ, ਉਹਨੇ ਹੁਕਮ ਦਿੱਤਾ ਵੀ ਸਾਰਿਆਂ ਨੂੰ ਇੱਕ ਲਾਈਨ 'ਚ ਖੜ ਕੇ, ਉਹਨਾਂ ਦੇ ਪਿੱਛੇ ਹੱਥ ਬੱਧੇ ਸੀ, ਇੱਕ ਸ਼ਮਸ਼ੀਰ ਤੇਜ਼ ਦਿੱਤੀ ਉਹਨੇ ਜਲਾਦ ਨੂੰ, ਉਹਨੂੰ ਕਹਿ ਇੱਕ ਬੰਨਿਓ ਲੱਗ ਕੇ ਇਹਨਾਂ ਦੀਆਂ ਗਰਦਨਾਂ ਲਾਹੁੰਦਾ ਸਰ ਮੇਰੇ ਸਾਹਮਣੇ। ਉਸੇ ਤਰ੍ਹਾਂ ਉਹਨਾਂ ਨੇ ਕੀਤਾ, ਸਾਰੇ ਸਰਦਾਰਾਂ ਦੀਆਂ ਗਰਦਨਾਂ ਲੱਥਦੀਆਂ ਗਈਆਂ। ਉਹ ਘੋੜੇ 'ਤੇ ਦੇਖ ਰਿਹਾ ਸੀ, ਇਸ ਵੇਲੇ ਬਾਬੇ ਆਲੇ ਤੱਕ ਤਲਵਾਰ ਆਈ। ਅਹਿਮਦ ਸ਼ਾਹ ਅਬਦਾਲੀ ਕਹਿੰਦਾ ਠਹਿਰੋ, ਮੈਨੂੰ ਰੱਜ ਕੇ ਦੇਖ ਲੈਣ ਦਿਓ, ਐਸਾ ਸੋਹਣਾ ਜਵਾਨ ਮੈਂ ਕਦੇ ਨਹੀਂ ਦੇਖਿਆ, ਐਡਾ ਤਕੜਾ ਬਾਬਾ ਅੱਲਾ ਉਹਦੀ ਉਸ ਉੱਤੇ ਜੂੜਾ ਸਿਰਦੇ ਔਰ ਸਾਰੇ ਕੇਸ। ਉਹ ਕਹਿੰਦਾ ਇਹੋ ਜਿਹੇ ਇਨਸਾਨ ਨੂੰ ਦੁਨੀਆ ਤੋਂ ਨਾ ਗਾਇਬ ਕਰੋ, ਐਡਾ ਸੋਹਣਾ ਜਵਾਨ, ਕਿਉਂਕਿ ਉਹ ਬਹਾਦਰ ਸੀ ਆਪ। ਬਾਬਾ ਆਲੇ ਨੂੰ ਕਹਿਣ ਲੱਗੇ ਇਹ ਸਿੱਖ ਹੈ, ਇਹ ਤਾਂ ਕੇਸ ਮੁੰਨ ਸਿੱਟੋ, ਬਸ ਇਹਨੂੰ ਛੱਡ ਦਿਓ ਖੁੱਲ੍ਹਾ, ਮੈਂ ਇਹਨੂੰ ਮਾਰਨਾ ਨਹੀਂ ਚਾਹੁੰਦਾ। ਬਾਬਾ ਆਲਾ ਕੁਰਲਾ ਉੱਠਿਆ, ਕਹਿੰਦਾ ਮੇਰਾ ਸਿਰ ਇਸੇ ਵੇਲੇ ਰਾ, ਜਿਹੜਾ ਮੇਰੇ ਸਾਥੀ ਤੜਫ ਰਹੇ ਹੈ, ਮੈਂ ਕੇਸ ਨਹੀਂ ਮਨਾਉਣੇ। ਪਰ ਅਹਿਮਦ ਸ਼ਾਹ ਅਬਦਾਲੀ ਨੇ ਕਿਹਾ ਜੇ ਤੂੰ ਕੇਸ ਨਹੀਂ ਮਨਾਉਣੇ, ਇੰਨੇ ਲੱਖ ਰੁਪਈਆ ਰਾਤੋਂ ਰਾਤ ਆਪਣੀ ਰਿਆਸਤ 'ਚੋਂ ਇਕੱਠਾ ਕਰਕੇ ਮੈਨੂੰ ਦੇ, ਮੈਂ ਤੈਨੂੰ ਛੱਡ ਦਿੰਦਾ ਸਣੇ ਕੇਸਾਂ ਦੇ। ਉਹਨੇ ਆਪਣੀ ਰਾਣੀ ਫਤੋ ਨੂੰ ਲਿਖਿਆ, ਪਟਿਆਲੇ ਖਬਰ ਗਈ ਸਾਰੀ ਰਿਆਸਤ ਨਾਲ, ਦੁਨੀਆ ਨੇ ਗਹਿਣੇ ਵੇ ਸਭ ਲੱਖਾਂ ਰੁਪਈਆ ਇਕੱਠਾ ਕਰਕੇ ਅਹਿਮਦ ਸ਼ਾਹ ਦੇ ਹਵਾਲੇ, ਔਰ ਸਿੰਘ ਨੂੰ ਸਾਬਤ ਸੂਰਤ ਕੇਸ ਸਣੇ ਵਾਪਸ ਪਟਿਆਲੇ ਲਿਆਂਦਾ। ਆਹ ਅਸੀਂ ਕੇਸਾਂ ਦੀ ਉਸ ਵੇਲੇ, ਔਰ ਜਿਹੜੇ ਫਿਰ ਇਹ ਸਰਦਾਰ ਜਿਹਨਾਂ ਦੀ ਹਿਸਟਰੀ ਹੁਣ ਤੱਕ ਤਾਜ਼ੀ ਹੈ ਵੀ ਉਹ ਕੀ ਸੀ, ਕੇਸ ਧਾਰ ਖਾਣ ਕੋ ਪਾਈ ਸੀ ਉਹਦਾ ਜ਼ਿਕਰ ਕਰ ਰਹੇ ਨੇ ਵੀ ਸੀਲ ਜੱਤ ਦੀ ਜਤੀ ਸਤੀ ਸੀ, ਔਰ ਐਡੇ ਕਰੈਕਟਰ ਦੇ ਉੱਚੇ ਔਰ ਇੰਨੀ ਕਾਮ ਵਾਸ਼ਨਾ ਤੋਂ ਪਰੇ ਸੀ ਇਹ ਲੋਕ। ਉਹਨਾਂ ਨੇ ਲਿਖਿਆ ਵੀ ਇਹਨਾਂ ਦੀ ਜਿਹੜੀ ਕੱਛ ਹੁੰਦੀ ਸੀ ਉਹ ਪਾਉਂਦਾ ਸੀ ਜਿਹੜੇ ਸੀਲ ਜਾਤੀ ਹੋਵੇ, ਸੀਲ ਜੱਤ ਕੀ ਕੱਛ ਪਹਿਰ ਪਕੜੋ ਹਥਿਆਰਾ, ਤਾਂ ਉਹਦੇ ਹੱਥ 'ਚ ਹਥਿਆਰ ਦਿੰਦੇ ਸੀ ਜਿਹਨਾਂ 'ਚ ਕੁਰਵੈਨ ਜਤੀ ਸਤੀ ਪੂਰਾ ਕੰਮ ਅਤੇ ਵਾਸਨਾ 'ਤੇ ਕਾਬੂ ਹੋਵੇ, ਅਤੇ ਉਹ ਸੀਲ ਜੱਤ ਦੀ ਕੱਛ। ਇਸੇ ਨੂੰ ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਡਾਇਰੀ ਨੋਟ ਕਰਨ ਵਾਲਾ ਮੁਸਲਮਾਨ ਸੀ ਉਹ ਕਹਿੰਦਾ ਸ਼ਾਹ ਇਹ ਜਿਸ ਵੇਲੇ ਫੌਜਾਂ ਲੁੱਟ ਕੇ ਸਾਡੀਆਂ ਆਉਂਦੀਆਂ ਸਾਰੇ ਹਿੰਦੁਸਤਾਨ ਨੂੰ ਪੰਜਾਬ 'ਚੋਂ ਲੰਘਦੀਆਂ ਇਹਨਾਂ ਦੀਆਂ ਕਤਾਰਾਂ ਵਿਗੜ ਜਾਂਦੀਆਂ ਡਰ ਨਾਲ। ਕਹਿੰਦਾ ਕਿਉਂ? ਕਹਿੰਦੇ ਇਹਨੇ ਝੱਲਾਂ 'ਚ ਕੁੱਤੇ ਪੈਂਦੇ ਹੈ, ਸੱਗ ਲਿਖਿਆ ਉਹਨੇ, ਅਸੀਂ ਜਿੰਨਾ ਲੁੱਟਦਾ ਮਾਰ ਹੁੰਦਾ ਸਾਰਾ ਅਸੀਂ ਗਦਨੀ ਪਹੁੰਚਾਉਣਾ, ਗਾਂਹ ਅਫਗਾਨਿਸਤਾਨ ਇਹ ਸਾਰਾ ਅੱਧਾ ਤਾਂ ਅੱਧਾ ਲੁੱਟ ਕੇ ਅਤੇ ਝੱਲਾਂ 'ਚ ਵੜ ਜਾਂਦੇ। ਉਹ ਕਹਿੰਦੀ ਕੌਣ ਲੋਕ ਹੈ ਤੂੰ ਦੱਸ, ਇਹਨਾਂ ਦਾ ਘਰ ਘਰ ਦੱਸ, ਮੈਂ ਸਾੜ ਕੇ ਅਤੇ ਸਵਾਹ ਕਰ ਸਿੱਟਾਂ ਇਹਨਾਂ ਨੂੰ। ਕਹਿੰਦੀ ਇਹਦਾ ਘਰ ਤਾਂ ਘੋੜੇ ਦੀ ਪੇਠ ਹੈ, ਇਹ ਕੰਬਲ ਥੱਲੇ ਕੁੱਤੇ ਘੋੜਿਆਂ 'ਤੇ ਰਹਿੰਦੇ ਹੈ, ਇਹਨਾਂ ਦਾ ਘਰ ਘੋੜੇ ਦੀ ਪੇਠ ਹੈ। ਕਹਿੰਦਾ ਹੈ ਹੋਰ ਦੱਸ। ਕਹਿੰਦੇ ਜੀ ਇਹਨਾਂ ਨੂੰ ਲੂਣ ਅਤੇ ਘਿਓ ਦੇ ਸਵਾਦ ਦਾ ਨਹੀਂ ਪਤਾ, ਡਾਇਰੀ ਹੈ ਮੁਸਲਮਾਨ ਲਿਖ ਰਿਹਾ, ਔਰ ਉਹਨਾਂ ਨੂੰ ਸੱਗ ਕਹਿ ਰਿਹਾ ਹੈ ਕੁੱਤੇ, ਲੇਕਿਨ ਸਹੀ ਚੀਜ਼ਾਂ ਦੇ ਰਿਹਾ। ਕਹਿੰਦਾ ਇਹਨਾਂ ਨੂੰ ਲੂਣ, ਕਹਿੰਦੇ ਜੀ ਇਹਨਾਂ ਦੀ ਬੜੀ ਹਾਰਡ ਲਾਈਫ ਹੈ, ਗਰਮੀਆਂ ਨੂੰ ਇਹ ਠੰਡਾ ਪਾਣੀ ਨਹੀਂ ਦੇਖਦੇ, ਸਿਆਲਾਂ ਨੂੰ ਸਾਡੀ ਫੌਜਾਂ ਵਾਂਗੂ ਹਮਾਮ ਨੇ ਵੀ ਗਰਮ ਪਾਣੀ ਨਾਲ ਨਹਾਉਣਾ, ਇਹ ਕੱਖ ਨਹੀਂ ਦੇਖਦੇ, ਇਹਨਾਂ ਦੇ ਸਰੀਰ ਐਸੇ ਕਰੜੇ ਨੇ ਔਰ ਐਸੀ ਹਾਰਡ ਹੈ ਇਹਨਾਂ ਦੀ ਲਾਈਫ। ਔਰ ਉਸ ਤੋਂ ਬਾਅਦ ਕਹਿੰਦਾ ਮੈਨੂੰ ਹੋਰ ਦੱਸ, ਇਹਨਾਂ ਦੇ ਘਰ ਘੋੜੇ ਦੀ ਪਿੱਠ ਹੈ ਔਰ ਲੂਣ ਕਿ ਉਹਦਾ ਸਵਾਦ ਨਹੀਂ ਜਾਣਦੇ, ਔਰ ਇਹ ਸੱਗ ਐਸੇ ਕੁੱਤੇ ਆ। ਕਹਿੰਦੇ ਸ਼ਾਹ ਇਹਨਾਂ ਨੂੰ ਸੱਗ ਨਾ ਕਹਿ, ਇਹਨਾਂ ਦੇ ਲੜਨ ਦੇ ਤਰੀਕੇ ਅਜੀਬ ਨੇ, ਸਾਡੀਆਂ ਫੌਜਾਂ ਇਹਨਾਂ ਦੇ ਜਿਸ ਵੇਲੇ ਟਾਕਰਾ ਕਰਦੀਆਂ ਇਹਨਾਂ ਦਾ ਜਥੇਦਾਰ ਇੱਕ ਲਫ਼ਜ਼ ਬੋਲਦਾ ਹਰਨ, ਇਹ ਸਾਰਾ ਮੈਦਾਨ ਛੱਡ ਕੇ ਪਿੱਛੇ ਨੂੰ ਭੱਜ ਜਾਂਦੇ ਆ। ਉੱਥੋਂ ਬਾਅਦ ਜਦੋਂ ਸਾਡੀਆਂ ਫੌਜਾਂ ਉੱਥੇ ਜਾਂਦੀਆਂ, ਐਸਾ ਮੋੜਵਾਂ ਦੱਥਾ ਲਾਉਂਦੇ, ਹੱਲਾ ਮਾਰਦੇ ਨੇ, ਸਾਰਿਆਂ ਨੂੰ ਉੱਥੇ ਚਿੱਤ ਕਰ ਦਿੰਦੇ। ਕਹਿੰਦੇ ਐਡੇ, ਕਹਿੰਦੇ ਅਸੀਂ ਉਸ ਡੈਡੀ 'ਚ ਲਿਖਿਆ ਸ਼ਾਹ ਨਾਲ ਪਿਛੇਨਗੋਈ ਕੀਤੀ ਵੀ ਇਹ ਕੌਮ ਕਦੀ ਇਸੇ ਦੇਸ਼ 'ਤੇ ਰਾਜ ਕਰੇਗੀ, ਜੇ ਐਡੇ ਕਰੜੇ ਸਿੰਘ ਹੈ ਤੋ ਇਸ ਕਰਕੇ ਇਹਨਾਂ ਨੂੰ ਇਹਨਾਂ ਦਾ ਕਰੈਕਟਰ ਐਡਾ ਉੱਚਾ ਹੈ ਵੀ ਇਹ ਜਵਾਨ ਲੜਕੀ ਨੂੰ ਵੀ ਮਾਈ ਕਹਿੰਦੇ ਹੈ। ਤਦੇ ਬਾਣੀ 'ਚ ਮਾਈ ਲਫ਼ਜ਼ ਜ਼ਿਆਦਾ, ਸਿੰਘ ਹਰ ਉਮਰ ਦੀ ਮਾਈ ਕਹਿੰਦੇ ਸੀ, ਇੰਨਾ ਕੰਟਰੋਲ ਸੀ ਜਤੀ ਸਤੀ ਦੇ ਸਾਰੇ। ਤੋ ਉਹਦੀ ਬਾਬਤ ਇਹ ਸੀਲ ਜਤ ਕੀ ਕੱਛ ਪੈਰ, ਜਿਹੜੀ ਕੱਛ ਹੈ ਨਾ, ਇਸੇ ਕਰਕੇ ਲਿਖੀ ਹੈ ਵੀ ਜਿਹੜੀ ਜਤੀ ਸਤੀ ਹੁੰਦੇ ਸੀ ਔਰ ਇਸੇ ਕੱਛ ਦੀ ਬਾਬਤ ਹੀ। ਜਿਸ ਵੇਲੇ ਉਹ ਲੜਕੀਆਂ ਫੜ ਕੇ ਲਿਖਿਆ ਹੈ, ਹਜ਼ਾਰਾਂ ਟੱਕੀਆਂ ਲਈ ਜਾ ਰਿਹਾ, ਰੋਂਦੀਆਂ ਜਾ ਰਹੀਆਂ ਲੜਕੀਆਂ, ਸਭ ਕੁਛ ਲੁੱਟ ਕੇ ਲਈ ਜਾ ਰਿਹਾ ਹੈ, ਗੱਡੀਆਂ 'ਤੇ ਲੱਦੀਆਂ ਹੈ। ਔਰ ਉਸ ਵੇਲੇ ਹਾਹਾਕਾਰ ਇਸ ਦੇਸ਼ 'ਚ ਬਚ ਗਈ। ਔਰ ਉਸ ਵੇਲੇ ਢਾਡੀਆਂ ਨਾਲ ਫਿਰ ਗੀਤ ਗਾਇਆ, ਮੋੜੀ ਬਾਬਾ ਕੱਛ ਵਾਲਿਆ, ਮੋੜੀ ਬਾਬਾ ਕੱਛ ਵਾਲਿਆ, ਮੋੜੀ ਬਾਬਾ ਕੱਛ ਵਾਲਿਆ, ਮੋੜੀ ਬਾਬਾ ਕੱਛ ਵਾਲਿਆ। ਕੋਈ ਖੜਕਾਓ ਜਨਨ ਜਾਂ ਜਾਣੇ, ਐਡਾ ਜ਼ੁਲਮ ਹੋ ਰਿਹਾ ਸੀ। ਉਹ ਛਈ ਕਹਿੰਦੇ ਹਾਹਾਕਾਰ ਦਾ ਹਾਹ ਦੇ ਨਾਰੇ ਮਾਰ ਰਹੇ ਸੀ, ਕੁਛ ਛਡਾਓ, ਔਰ ਸਵਾਏ ਕੱਛ ਵਾਲੇ ਬੰਦਿਆਂ ਤੋਂ ਕੋਈ ਨੀ ਇਹਨਾਂ ਨੂੰ ਛਡਾ ਸਕਦਾ। ਇਹ ਮੋੜੀ ਬਾਬਾ ਕੱਛ ਵਾਲਿਆ, ਮੋੜੀ ਬਾਬਾ ਕੱਛ ਵਾਲਿਆ, ਉਹ ਤੇਰੀਆਂ ਪਵਾਵਾਂ ਗੁੱਡੀਆਂ, ਉਹ ਤੇਰੀਆਂ ਪਵਾਵਾਂ ਗੁੱਡੀਆਂ, ਮੋੜੀ ਬਾਬਾ ਡਾਂਗ ਵਾਲਿਆ, ਮੋੜੀ ਬਾਬਾ ਡਾਂਗ ਵਾਲਿਆ। ਐਸੇ ਪੈਂਦੇ ਸੀ ਕੰਨ ਵਣ ਦੇ ਸ਼ੰਭ 'ਚ, ਭੁੱਖੇ ਕਈ ਦਿਨਾਂ ਦੇ ਸਿੰਘ, ਗੰਢਾ ਭੰਨ ਕੇ ਰੋਟੀ ਖਾਣ ਲੱਗੇ ਸੀ। ਉਦੋਂ ਆ ਗਿਆ ਵੀ ਉਹ ਤਾਂ ਐਵੇਂ ਸ਼ਬਦਾਲੀ ਰਾਵੀ ਦਾ ਪੱਤਣ ਲੰਘ ਰਿਹਾ। ਸਿੰਘਾਂ ਨੇ ਐਸਾ ਹੱਲਾ ਕੀਤਾ, ਸਾਰੀਆਂ ਲੜਕੀਆਂ ਛਡਾਈਆਂ। ਔਰ ਉੱਥੋਂ ਬਾਅਦ ਸਾਰਿਆਂ ਨੂੰ ਜਿਸ ਵੇਲੇ ਘਰ ਪਹੁੰਚਾਉਣ ਗਏ, ਹਿੰਦੂਆਂ ਨੇ ਇਨਕਾਰ ਕਰ ਦਿੱਤਾ, ਜਿਹਨਾਂ ਸਾਰੇ ਜੀ ਅਸੀਂ ਐਸੇ ਆਪਣੇ ਘਰ ਨਹੀਂ ਰੱਖ ਸਕਦੇ। ਸਰਦਾਰ ਜੱਸਾ ਸਿੰਘ ਔਰ ਬੜੇ ਬੜੇ ਸਰਦਾਰਾਂ ਨੇ ਐਲਾਨ ਕੀਤਾ ਵੀ ਇਹ ਲੜਕੀਆਂ ਵਿਚਾਰੀਆਂ ਦਾ ਕਿਹੜਾ ਸਿੰਘ ਹੈ ਜਿਹੜਾ ਇਹਨਾਂ ਨੇ ਸ਼ਾਦੀ ਕਰਾਏ ਗਏ। ਸਿੰਘਾਂ ਨਾਲ ਉਹਨਾਂ ਨੇ ਸ਼ਾਦੀ ਕਰਾ ਕੇ ਅਤੇ ਆਪਣੇ ਨਾਲ ਰੱਖੀਆਂ। ਘਰ ਵਾਲੇ ਉਹਨਾਂ ਨੂੰ ਐਡਾ ਕਾਰਾ ਵਰ ਚੁੱਕਾ ਸੀ ਤਾਂ ਇਹ ਕੌਮ ਉੱਠੀ ਔਰ ਉਹਦੇ ਮੁਤਾਬਕ ਲਿਖਿਆ, ਸੀਲ ਜੱਤ ਕੀ ਕੱਛ ਪੈਰ ਪਕੜੋ ਹਥਿਆਰਾ, ਸੀਲ ਜੱਤ ਕੀ ਕੱਛ ਪੈਰ ਪਕੜੋ ਹਥਿਆਰਾ, ਇਹ ਸੱਚ ਫਤਿਹ ਬੁਲਾਈ ਗੁਰੂ ਕੀ ਜੀਤੋ ਰਣ ਪਾਰਾ, ਸੱਚ ਫਤਿਹ ਬੁਲਾਈ ਗੁਰੂ ਕੀ ਜੀਤੋ ਰਣ ਪਾਰਾ। ਆ ਜਿਹੜੀ ਇਤਿਹਾਸਿਕ ਚੀਜ਼ ਦੇ ਰਿਹਾ ਹੈ ਭਾਈ ਗੁਰਦਾਸ ਸਿੰਘ, ਉਹ ਕੀ ਸੀ, ਰਣ ਜਿੱਤ ਕੇ ਕੀ ਕਰਦੇ ਸੀ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਆਪਣਾ ਸਿੱਕਾ ਚਲਾਇਆ, ਆਪਣਾ ਰੁਪਈਆ ਬਣਾਇਆ, ਲਾਹੌਰ 'ਤੇ ਕਬਜ਼ਾ ਕੀਤਾ। ਔਰ ਜਿਹੜਾ ਪਹਿਲਾ ਰੁਪਈਆ ਉਹਨਾਂ ਨੇ ਢਾਲਿਆ ਜਾ ਕੇ ਅਤੇ ਗੁਰੂ ਰਾਮਦਾਸ ਸਾਹਿਬ ਚੂਨਾ ਮੰਡੀ ਜਿਹੜਾ ਉੱਥੇ ਅਤੇ ਜਿੱਥੇ ਪੈਦਾ ਹੋਏ ਸੀ ਉੱਥੇ ਦਲੀਜ 'ਤੇ ਰੱਖੇ ਅਤੇ ਮੱਥਾ ਟੇਕ ਕੇ ਆ ਗਏ। ਔਰ ਉਹ ਜਿਹੜਾ ਪਹਿਲਾ ਰੁਪਈਆ ਸੀ ਉਹਦੇ 'ਤੇ ਪਤਾ ਕੀ ਲਿਖਿਆ, ਪਰਸ਼ੀਅਨ 'ਚ ਲਿਖਿਆ ਸੀ, ਦੇਗ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਲ ਨਾਨਕ ਗੁਰੂ ਗੋਬਿੰਦ ਸਿੰਘ। ਉਹਦਾ ਮਤਲਬ ਹੈ ਵੀ ਜਿਹੜੀ ਦੇਗ ਹੈ, ਦੇਗ ਮੈਨੇ ਧਰਤੀ, ਬਾਣੀ 'ਚ ਇੱਕੋ ਵਾਰੀ ਲਫ਼ਜ਼ ਆਇਆ ਦੇਗ, ਉੱਥੇ ਮੈਂ ਧਰਤੀ, ਜਿੱਦਾਂ ਦੇਗ 'ਚੋਂ ਅਸੀਂ ਹਰ ਇੱਕ ਚੀਜ਼ ਕੱਢ ਕੇ ਚੌਲ ਪਲਾ ਖਾਂਦੇ ਹਾਂ, ਇੱਦਾਂ ਹੀ ਧਰਤੀ ਸਾਡੀ ਬਾਣੀ ਦੀ ਦੇਗ ਹੈ, ਅਸੀਂ ਇਹ 'ਚ ਹਰ ਇੱਕ ਚੀਜ਼ ਕੱਢ ਕੇ ਖਾਂਦੇ ਹਾਂ। ਉਹ ਜਿਹੜੀ ਦੇਗ ਤੇਗ, ਉਹਨਾਂ ਨੇ ਕਿਹਾ ਸਾਡੀ ਇਹ ਜਿਹੜੀ ਧਰਤੀ ਅਸੀਂ ਫਤਿਹ ਕੀਤੀ ਹੈ, ਕਿਸੇ ਨੇ ਸਾਨੂੰ ਦਿੱਤੀ ਨਹੀਂ ਹੈ, ਅਸੀਂ ਆਪਣੀ ਤਲਵਾਰ ਦੀ ਜ਼ੋਰ ਨਾਲ ਸਾਰੀ ਫਤਿਹ ਕੀਤੀ ਹੈ। ਤੋ ਦੇਗ ਤੇਗ ਫਤਿਹ ਔਰ ਨੁਸਰਤ ਬੇਦਰੰਗ ਦਾ ਮਤਲਬ ਹੈ ਵੀ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ, ਨਾ ਅਸੀਂ ਈਣ ਮੰਨਦੇ ਹਾਂ ਕਿਸੇ ਦੀ। ਤੋ ਨੁਸਰਤ ਬੇਦ ਰੰਗ ਔਰ ਇਹ ਚੀਜ਼ਾਂ ਲਈਆਂ ਕਿੱਥੋਂ ਯਾਫਤ ਆਦਿ ਕਿੱਥੋਂ ਲਈਆਂ ਦੇਖ ਕਿੱਡਾ ਵਿਸ਼ਵਾਸ ਸੀ ਉਹ ਲਫਜ਼ ਉਸ ਵੇਲੇ ਦਾ ਹਾਲੇ ਤੱਕ ਚੱਲਿਆ ਆ ਰਿਹਾ ਯਾਫਤ ਆਦਿ ਨਾਨਕ ਗੁਰੂ ਗੋਬਿੰਦ ਸਿੰਘ ਇਸ ਕਰਕੇ ਸਿੱਖੀ ਇਕੱਲੀ ਗੁਰੂ ਨਾਨਕ ਦੀ ਨਹੀਂ ਹੈ ਉਹਨਾਂ ਨਾਲ ਜੋੜਤਾ ਇਹ ਸਾਰੀਆਂ ਚੀਜ਼ਾਂ ਨਾਨਕ ਗੁਰੂ ਗੋਬਿੰਦ ਸਿੰਘ ਕੋਲੋਂ ਲਈਆਂ ਤੋ ਨੁਸਰਤ ਬੇਦ ਰੰਗ ਦੇਖ ਤੇ ਫਤਿਹ ਨੁਸਰਤ ਬੇਦ ਰੰਗ ਯਾਫਤਾ ਦੇ ਨਾਨਕ ਗੁਰੂ ਗੋਬਿੰਦ ਸਿੰਘ ਔਰ ਉੱਥੋਂ ਬਾਅਦ ਉਹਨਾਂ ਨੇ ਫਿਰ ਅਗਲਾ ਜਿਹੜਾ ਨੀਲ ਅੰਬਰ ਧਾਰਾ ਹੈ ਆਉਂਦੀ ਆ ਅਸੀਂ ਪਹਿਲਾਂ ਉਹ ਵਾਰ ਦੇ ਲਫ਼ਜ਼ ਚੱਕ ਲਈਏ ਇਹਦੀ ਸਾਂਝੀ ਐਸੀ ਗੁਲਾਮੀ ਸਾਰੇ ਹਿੰਦੁਸਤਾਨ 'ਚ ਨਾ ਮੁਗਲੀਆ ਸਲਤਨਤ ਰਹੇ ਨਾ ਪਠਾਣਾ ਨਾ ਪਣਾਈ ਸੀ ਦਿੱਲੀ ਦਰਬਾਰ ਦਾ ਹੁਕਮ ਸੀ ਜਿਹੜੀ ਸਰਕਾਰੀ ਰੁਪਈਆ ਹੋਵੇ ਮੋਹਰ ਕਹਿੰਦੇ ਸੀ ਉਹਨੂੰ ਉਹ ਜੇ ਕਿਸੇ ਵੀ ਰਿਆਇਆ ਦੇ ਹੱਥ 'ਚ ਆਵੇ ਉਹਨੂੰ ਮੱਥੇ ਨਾ ਲਾਵੇ ਦੂਸਰਾ ਹੁਕਮ ਕੱਢਿਆ ਕੋਈ ਵੀ ਹਿੰਦੂ ਘੋੜੇ 'ਤੇ ਨਹੀਂ ਚੜ੍ਹ ਸਕਦਾ ਨੀਲ ਬਸਤਰ ਪੈਰ ਹੋਵੇਂ ਪਰਵਾਨ ਭਾਖਿਆ ਕਾ ਕੋਠਾ ਬੱਕਰਾ ਖਾਏ ਬਾਣੀ 'ਚ ਵੀ ਆਉਂਦਾ ਮੁਗਲ ਦਰਬਾਰ ਦਾ ਡਰੈਸ ਸੀ ਔਰ ਬੜੇ ਬੜੇ ਜਰਨੈਲ ਪਾ ਸਕਦੇ ਸਿਰਫ ਨੀਲਾ ਬਾਣਾ ਮਹਾਰਾਜ ਨੇ ਕਿਹਾ ਵੀ ਮੇਰਾ ਹਰ ਸਿੰਘ ਘੋੜਾ ਰੱਖੇਗਾ ਔਰ ਉਹਨਾਂ ਨਾਲ ਐਲਾਨ ਕੀਤਾ ਔਰ ਸਿੰਘਾਂ ਨਾਲ ਲਫ਼ਜ਼ ਲਿਖੇ ਖਾਲਸਾ ਸੋ ਜੋ ਚੜ੍ਹੇ ਤੁਰੰਗ ਖਾਲਸਾ ਸੋ ਜੋ ਕਰੇ ਜੰਗ ਇਸ ਕਰਕੇ ਉਹਨਾਂ ਦੇ ਹੁਕਮ ਤੋਂ ਉਲਟ ਅਨੰਦਪੁਰ ਸਾਹਿਬ ਦੇ ਮੈਦਾਨ ਖੁੱਲ੍ਹੇ ਦੇ ਵਿੱਚ ਸਾਰੀਆਂ ਚੀਜ਼ਾਂ ਮਹਾਰਾਜ ਨੇ ਕਿਹਾ ਮੇਰਾ ਹਰ ਸਿੱਖ ਘੋੜੇ 'ਤੇ ਚੜ੍ਹੇਗਾ ਔਰ ਜਿਹੜੀ ਤੇਰੀ ਮੋਹਰ ਹੈ ਮੇਰੇ ਸਿੰਘ ਨੂੰ ਹੁਕਮ ਆ ਉਹ ਜੁੱਤੀ ਨਾਲ ਛੁਆਏਗਾ ਔਰ ਜੁੱਤੀ ਨਾਲ ਛੁਆਏਗਾ ਲੇਕਿਨ ਮੱਥੇ ਨੂੰ ਕੀ ਲਾਏਗਾ ਮੱਥੇ ਲਾਏਗਾ ਕਿ ਗਰੀਬਾਂ ਦੀ ਜਿਹੜੀ ਤਾਤ ਹੈ ਸਰਬਲੋਹ ਨੂੰ ਮੱਥੇ ਨਾਲ ਲਾਏ ਸਰਬਲੋਹ ਨੂੰ ਮੱਥਾ ਟੇਕੇਗਾ ਔਰ ਮੱਥੇ ਨੂੰ ਸਰਬਲੋਹ ਤੇਰੀ ਜਿਹੜੀ ਮੋਹਰ ਹੈ ਮੇਰੇ ਸਾਰੇ ਹਾਲੀ ਤੱਕ ਭਾਈ ਸਾਹਿਬ ਜੀ ਪੁਰਾਤਨ ਨਿਹੰਗ ਸਿੰਘ ਰੇਲਵੇ ਲਾਈਨ 'ਤੇ ਪੈਰ ਨਹੀਂ ਰੱਖ ਕੇ ਚੱਲਦੇ ਅਸੀਂ ਉਹ ਚੀਜ਼ਾਂ ਦੇ ਰਹੇ ਹਾਂ ਜਿਹੜੀਆਂ ਪੁਰਾਣੀਆਂ ਪਈਆਂ ਉਹ ਹਕੂਮਤ ਦੇ ਅਗੇਂਸਟ ਔਰ ਸ਼ਿਕਾਗੋ ਦੇ ਵਿੱਚ ਲਾਇਬ੍ਰੇਰੀ 'ਚ ਅਜੇ ਤੱਕ ਆਪ ਇੱਕ ਅੰਗਰੇਜ਼ ਨੇ ਕਿਤਾਬ ਲਿਖੀ ਹੈ ਵੀ ਐਡਾ ਫਾਰ ਸਾਈਟਡ ਗੁਰੂ ਗੋਬਿੰਦ ਸਿੰਘ ਪੰਜਾਬ 'ਚ ਇੱਕ ਹੋਇਆ ਜਿਹਨੇ ਆਇਰਨ ਦੀ ਬਰਤਨ ਚਲਾਏ ਔਰ ਜਿਹੜਾ ਖਾਣ ਦੇ ਵਿੱਚ ਸਾਨੂੰ ਆਇਰਨ ਮਿਲਣਾ ਉਹ ਉਹਨੇ ਚਲਾ ਦਿੱਤਾ ਔਰ ਕਿਹਾ ਉਹ ਪੰਜਾਬ ਦੇ ਵਿੱਚ ਗੁਰੂ ਸਾਰੇ ਲੋਹੇ ਵਰਤਦੇ ਸੀ ਤੋ ਇਸ ਕਰਕੇ ਲੋਹੇ ਨੂੰ ਮੱਥੇ ਨਾਲ ਲਾਉਣਾ ਉਹਨਾਂ ਦੀ ਮੋਹਰ ਨੂੰ ਜੁੱਤੀ ਕਿੱਡਾ ਵੱਡਾ ਦਲੇਰੀ ਦਾ ਕੰਮ ਆ ਉਸ ਵੇਲੇ ਹਕੂਮਤ 'ਚ ਤਾਂ ਇਹ ਸਾਰੇ ਵੈਰੀ ਹੋ ਗਏ ਸੀ ਇਸ ਕਰਕੇ ਦਿੱਲੀ ਦਰਬਾਰ ਦੇ ਸਾਰੇ ਹੁਕਮ ਮਹਾਰਾਜ ਨਾਲ ਮੋੜੇ ਮੋਹਰ ਨੂੰ ਜੁੱਤੀ ਲਾਈ ਔਰ ਘੋੜੇ 'ਤੇ ਚੜ੍ਹਨਾ ਸਿਖਾ ਲਿਆ ਸਾਰਿਆਂ ਨੂੰ ਔਰ ਉੱਥੋਂ ਬਾਅਦ ਮਹਾਰਾਜ ਨੇ ਨੀਲਾ ਬਾਣਾ ਪਾਇਆ ਕਹਿੰਦੇ ਮੇਰਾ ਹਰ ਸਿੰਘ ਨੀਲਾ ਬਾਣਾ ਪਾਏਗਾ ਤੂੰ ਪੁਜੇ ਨਾਮ ਦੀ ਵੈਲਿਊ ਸੀ ਕਿ ਉਹਨਾਂ ਨੂੰ ਪਤਾ ਸੀ ਵੀ ਸਾਡੀ ਬਾਣੀ 'ਚ ਲਿਖਿਆ ਹਰ ਕਾ ਨਾਮ ਕੋਟ ਲੱਖ ਬਾਹਾਂ ਅਸੀਂ ਉਹ ਤੁਕਾਂ ਦੇ ਰਹੇ ਬਾਣੀ ਦੀਆਂ ਜਿਹੜੀਆਂ ਅੱਜ ਕੱਲ੍ਹ ਸਿੱਖੀ ਭੁੱਲਦੀ ਜਾ ਰਹੀ ਹੈ ਇਹ ਝੂਠਾ ਨਹੀਂ ਸੀ ਜੋ ਉਸ ਵੇਲੇ ਤੁਰਿਆ ਸੀ 1,25,000 ਸੇ ਏਕ ਲੜਾਊਂ ਤਬੀ ਗੋਬਿੰਦ ਸਿੰਘ ਨਾਮ ਕਹਾਊਂ ਕਿਉਂਕਿ ਸ਼ਬਦ ਹੀ ਐਸੀ ਨਾਮ ਦੀ ਕਮਾਈ ਸੀ ਸਿੰਘਾਂ ਦੀ ਹਰ ਕਾ ਨਾਮ ਕੋਟ ਲੱਖ ਬਾਹਾਂ ਜਿੰਨਾ ਜ਼ੋਰ ਆ ਜਾਂਦਾ ਸੀ ਤੋ ਹਰ ਕਾ ਨਾਮ ਕੋਟ ਲੱਖ ਬਾਹਾਂ ਔਰ ਉਸ ਵੇਲੇ ਫਿਰ ਮਹਾਰਾਜ ਨਾ ਐਸਾ ਕੋਈ ਸਿੰਘਾਂ 'ਚ ਹਮੇਸ਼ਾ ਹੀ ਨਾਮ ਜਪਦੇ ਜਪਦੇ ਲੜਦੇ ਸੀ ਹਜ਼ਾਰਾਂ ਸਿੰਘ ਝੱਲਾਂ 'ਚ ਬੈਠ ਕੇ ਜਿਸ ਵੇਲੇ ਨਾਮ ਜਪਦੇ ਸੀ ਉਸ ਵੇਲੇ ਕੀ ਹੁੰਦਾ ਸੀ ਫਿਰ ਸੁਣ ਪਹਾੜ ਗੂੰਜ ਪੈਂਦੇ ਸੀ ਫਿਰ ਇਕੱਠੇ ਹੱਲਾ ਵੀ ਨਾਮ ਜਪ ਕੇ ਸਾਰਾ ਸ਼ਬਦ ਦੀ ਤਾਕਤ ਨਾਲ ਲੜਦੇ ਸੀ ਔਰ ਉਹ ਜਿਹੜਾ ਸ਼ਬਦ ਦੀ ਤਾਕਤ ਹੈ ਉਹੀ ਨਾਮ ਜਪਣ ਸੀ ਔਰ ਉੱਥੋਂ ਬਾਅਦ ਐਡਾ ਜੋ ਫੈਲਿਆ ਫਿਰ ਸਭ ਧਰਤੀ ਹਲ ਚਲ ਪਈ ਸਾਡੇ ਘਰ ਮਾਰਾ ਸਭ ਧਰਤੀ ਹਲ ਚਲ ਪਈ ਸਾਡੇ ਘਰ ਮਾਰਾ ਔਰ ਜਿੰਨੇ ਅਮੀਰ ਸੀ ਜਿੰਨੇ ਸ਼ਾਹ ਜਿੰਨੇ ਮਰਵਾੜੇ ਮਹਾਰਾਜ ਨਾ ਆ ਆ ਅਗਲੀ ਸਿੰਘ ਨਾ ਗੱਜ ਵੱਜ ਕੇ ਕਿਹਾ ਜੈ ਰਾਜੇ ਸ਼ਾਹ ਅਮੀਰੇ ਹੋਏ ਸਭ ਸ਼ਾਹਾਂ ਮਿੱਟੀ 'ਚ ਮਲ ਤਖ਼ਤ 'ਤੇ ਜਿੰਨੇ ਸੁਲਤਾਨ ਜਿੰਨੇ ਨਵਾਬ ਪੰਜਾਬ ਦੇ ਜਿੰਨੇ ਸਾਰੇ ਸੀ, ਇੱਥੇ ਤੱਕ ਕਿ ਅਫਗਾਨਿਸਤਾਨ ਆ ਕਾਬਲ ਜਿਹੜਾ ਫਤਿਹ ਨਹੀਂ ਸੀ ਹੁੰਦਾ ਅਮੈਰੀਕਾ ਕੋਲੋਂ ਵੀ, ਸਾਡਾ ਕੈਪੀਟਲ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ, ਔਰ ਉੱਥੇ ਚੰਡਾ ਜਲਾ ਕਰਕੇ ਦਰਾ ਖੈਬਰ ਬੰਦ ਕੀਤਾ, ਹੱਲੇ ਉਹਨੇ ਬੰਦ ਕੀਤੇ, ਔਰ ਪਠਾਨ ਅੱਜ ਤੱਕ ਐਸੀ ਚੀਜ਼ ਮੈਂ ਹੁਣ ਦੇ ਰਿਹਾ ਸਿੱਖਾਂ ਨੂੰ ਭਾਈ, ਅਸੀਂ ਤਾਂ ਘਰਾਂ 'ਚ ਕਹਿੰਦੇ ਹਾਂ ਕੋਈ ਬੱਚੇ ਨੂੰ ਡਰਾਉਣ ਲਈ, ਚੁੱਪ ਕਰ ਜਾ, ਮਾਂ ਵੀ ਲਿਖਾ ਜੂਗੀ, ਬੱਚਾ ਸਹਿ ਸਹਿ ਜਾਂਦਾ। ਆਮ ਉਹ ਲਫਜ਼ ਐਗਜੈਕਟ ਉਸ ਦੇਸ਼ 'ਚ ਜਾ ਕੇ ਆਇਆ, ਉਹ ਕਹਿ ਰਹੇ, ਉਹ ਕਹਿੰਦੇ ਸੀ ਚੁੱਪ ਸ਼ਹਿ ਹਰੀਆ ਰਾਗੂ ਨੇ ਪਰਤੋ, ਚੁੱਪ ਕਰ ਜਾ ਨਹੀਂ ਤਾਂ ਹਰੀਆ ਫੜ ਕੇ ਲੈ ਜੂ, ਉਹਨਾਂ ਨੂੰ ਚੁੱਪ ਸ਼ਹਿ ਹਰੀਆ ਰਾਗੂ ਲੈ। ਅਤੇ ਉਹ ਸਾਰੀਆਂ ਮਤਲਬ ਇਹ ਉਹ ਚੀਜ਼ ਸੀ ਵੀ ਜਿੰਨੇ ਵੀ ਸ਼ਾਹ ਰਾਜੇ ਨਾਕੇ ਬੰਦ ਕੀਤੇ, ਔਰ ਉਹਨਾਂ ਨਾਲ ਮਹਾਰਾਜ ਨੇ ਕਿਹਾ ਭਈ ਜੈ ਰਾਜੇ ਸ਼ਾਹ ਨਾਮ ਜਪਦੇ ਸੀ, ਔਰ ਘੋੜਿਆਂ ਤੇ ਸਵਾਰ ਹੋ ਕੇ ਉਹ ਅੱਗੇ ਚੀਜ਼ ਆ ਰਹੀ ਹੈ। ਫਿਰ ਸਿੰਘ ਸਾਹਿਬ ਆਪ ਲਿਖਦੇ ਨੇ ਉਹਦੀ ਵਡਿਆਈ, ਖਗ ਖੰਡ ਬਹੰਡੰਗ ਖਲਦਲ ਖੰਡੰਗ ਅਤਰਣ ਪੰਡੰਗ ਵਰ ਪੰਡੰਗ ਪੁਜ ਦੰਜ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਪ ਰਣੰਗ ਸੁਖ ਸੰਤੰ ਕਰਣੰਗ ਦੁਰਮਤ ਦਰਣੰਗ ਕਿਲਵਿ ਖਰਣੰਗ ਅਸਰਣੰਗ ਜੈ 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 ਜਕਾਰਨ ਸ੍ਰੇਸ਼ਟ ਉਬਾਰਨ ਮਮ ਪ੍ਰਿਤ ਪਾਰਨ ਜੈ ਤੇਗੰਗ। ਤੋ ਐਸੇ ਖੜਗ ਇੰਨਾ ਪਿਆਰ ਸੀ ਸਿੱਖਾਂ ਨੂੰ ਔਰ ਰਾਜਿਆਂ ਨੂੰ ਸਾਰੀ ਦੁਨੀਆਂ ਨੂੰ ਵੀ ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹੈ, ਔਰ ਫਿਰ ਆਪ ਹੀ ਚੇਲਾ ਹੈ, ਪੰਜਾਂ ਕੋਲੋਂ ਆਪ ਹੀ ਲਿਆ, ਇੰਨੀ ਗਰੀਬੀ ਇਹਦੇ 'ਚ, ਲੇਕਿਨ ਉਹਨੂੰ ਵਾਹ ਵਾਹ ਕਿਉਂ ਕਹਿੰਦੇ ਸੀ? ਮਹਾਰਾਜ ਨੇ ਲਿਖਿਆ ਹੈ, ਅਸੀਂ ਉਹਨਾਂ ਦੇ ਇੱਕ ਸਵੱਈਆ ਚੱਕਦੇ ਹਾਂ ਵੀ ਕਿੱਡਾ ਮੁਗਲੀਆ ਹਕੂਮਤ ਦੀ ਹਕੂਮਤ ਦੇ ਵਿੱਚ ਉਹ ਜਿਹੜਾ ਰੋਜ਼ ਰਹਿਰਸ ਤੋਂ ਬਾਅਦ ਅਸੀਂ ਸਵੱਈਆ ਪੜ੍ਹਦੇ ਹਾਂ, ਉਹ ਅਸੀਂ ਕਿਉਂ ਪੜ੍ਹਦੇ ਹਾਂ? ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਤੋਰਿਆ ਹੈ। ਆਇੰਗ ਹੈ ਜਬ ਤੇ ਤੁਮਰੀ ਤਬ ਤੇ ਕੋ ਆਂਖ ਤਰੇ ਨੀ ਆਨਿਓ ਰਾਮ ਰਹੀ ਪੁਰਾਨ ਪੁਰਾਨ ਅਨੇਕ ਕਹੇ ਮਦ ਏਕ ਨ ਮਾਨਿਓ। ਪੁਰਾਣ ਪੁਰਾਣ ਅਨੇਕ ਕਹੇ ਮਤ ਏਕ ਨ ਮਾਨਿਓ। ਹਰੀ ਅਸਪਾਨ
ਸੰਤ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੀ ਬਖਾਨਿਓ।
ਦਸਮ ਪਾਤਸ਼ਾਹ ਸਵੱਈਆ ਨਿਤਨੇਮ ਦਾ ਬਣਾ ਦਿੱਤਾ ਵੀ ਜਦ ਹੇ ਅਕਾਲ ਪੁਰਖ ਜਦੋਂ ਮੈਂ ਤੇਰੇ ਪੈਰ ਫੜੇ ਆ ਸ਼ਬਦ ਰੂਪੀ ਪਾਏਗਾ ਹੈ ਜਬ ਤੇ ਤੁਮਰੇ ਮੈਂ ਕਿਸੇ ਨੂੰ ਆਪਣੀ ਅੱਖ ਥੱਲੇ ਨਹੀਂ ਲਿਆਉਂਦਾ ਸਵਾਏ ਅਕਾਲ ਪੁਰਖ ਤੋਂ। ਕਹਾਵਤ ਹੈ ਆਮ ਵੀ ਜਿਹਦੀ ਸਿੱਧੀ ਮਿਨਿਸਟਰੀ ਉਤਲੇ ਪ੍ਰਾਈਮ ਮਿਨਿਸਟਰ ਨਾਲ ਯਾਰੀ ਹੋਵੇ ਉਹ ਰਾਹ ਦੇ ਛੜੇ ਠਾਣਾਦਾਰਾਂ ਨੂੰ ਕੀ ਸਮਝਦਾ। ਇਸ ਕਰਕੇ ਪਾਏਗਾ ਹੈ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਉਂਦੀ ਮੈਂ ਕਿਸੇ ਨੂੰ ਅੱਖ ਥੱਲੇ ਨਹੀਂ ਆਉਂਦਾ। ਪਰ ਸਿਮਰਤ ਸ਼ਾਸਤਰ ਬੇਸਬੇ ਜਿੰਨੀਆਂ ਰਿਲੀ ਕੁਰਾਨ ਪੁਰਾਨ ਕਿੰਨੀ ਕੱਟ ਰਹੇ ਉਸ ਹਕੂਮਤ ਦੇ ਵਿੱਚ ਕਹਿੰਦਾ ਅਸੀਂ ਕੋਈ ਭੇਦ ਨਹੀਂ ਜਾਣਦੇ ਮੈਂ ਅਸੀਂ ਕੀ ਕਰਦੇ ਹਾਂ ਅਸੀਂ ਰੱਬ ਦੀ ਬੰਦਗੀ ਕਰਦੇ ਹਾਂ। ਪਾਏਗਾ ਇਹ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਰਾਮ ਇਨਸਾਨ ਦਾ ਨਾਮ ਜਪ ਰਹੇ ਹੋ ਤੁਸੀਂ ਉਹਦਾ ਰਹੀਮ ਹਜ਼ਰਤ ਸਾਹਿਬ ਨੂੰ ਮੰਨਦੇ ਸੀ ਜਦਕਿ ਉਹ ਸਾਰਾ ਮੁਸਲਮਾਨ ਇੱਕ ਅੱਲਾ ਨੂੰ ਮੰਨਦਾ ਹੈ। ਹਜ਼ਰਤ ਸਾਹਿਬ ਪੈਗੰਬਰ ਹੈ ਪੈਗਾਮ ਲਿਆਉਣ ਵਾਲੇ। ਇਸ ਕਰਕੇ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇੱਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੇ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਸਾਡਾ ਕਾਹਦਾ ਵਿਸ਼ਵਾਸ ਹੈ ਸਰੀ ਅਸਪਾਨ ਅਸਪ ਕਹਿੰਦੇ ਘੋੜੇ ਨੂੰ ਰੋਜ਼ ਸਵਈਆ ਪੜ੍ਹਦੇ ਹੋ ਦਸਮ ਪਾਤਸ਼ਾਹ ਅਸਿਕਸ਼ੀ ਘੋੜਿਆਂ ਦੀ ਰਾਲਾ ਸਵਾਰ ਮਹਾਰਾਜ ਕਹਿੰਦੇ ਵੀ ਜੇ ਹੈ ਅਕਾਲ ਪੁਰਖ ਤੂੰ ਸਭ ਤੋਂ ਵਧੀਆ ਘੋੜੇ ਦਾ ਸਵਾਰ ਸਰੀ ਅਸਪਾਨ ਕਿਰਪਾ ਤੁਮਰੀ ਕਰ। ਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਵਾਰੀ ਫੇਰ ਪਾਲੀ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਜੋਤ ਦੇ ਦਰਸ਼ਨ ਸੀ ਉਹਨਾਂ ਨੇ ਆਪ ਲਿਖਿਆ ਉਹਨਾਂ ਦੀ ਹਰ ਜ਼ਮੀਨ ਜ਼ਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ। ਇਸ ਕਰਕੇ ਮਹਾਰਾਜ ਨੇ ਸਵੱਈਆ ਦਿੱਤਾ ਵੀ ਮੈਂ ਅਸੀਂ ਨਿੰਦਿਆ ਨਹੀਂ ਕਰਦੇ ਕਿਸੇ ਦੀ ਲੇਕਿਨ ਗੁਰੂ ਮਹਾਰਾਜ ਦੀ ਉਡਾਰੀ ਦੇਖੋ ਵੀ ਮੈਂ ਅਰਜਨ ਨਾਂਗੂ ਇਹ ਨਹੀਂ ਕਹਿਣਾ ਗੀਤਾ ਵੀ ਹੇ ਅਰਜਨ ਕ੍ਰਿਸ਼ਨ ਮਹਾਰਾਜ ਕਹਿੰਦੇ ਵੀ ਮੈਂ ਹੀ ਹੈ ਮੈਂ ਹੀ ਵਾਰ ਵਾਰ ਆਉਣਾ ਮੈਂ ਹੁਣ ਸਭ ਕੁਛ ਹੈ। ਮਹਾਰਾਜ ਕਿਹਾ ਵੀ ਮੈਂ ਨਹੀਂ ਕਹਿਣਾ ਕਿਉਂਕਿ ਭਗਤ ਬਾਣੀ ਹੈ ਸਾਰੀ ਭਗਤੀ ਮਾਰਗ ਆ ਉਹਨਾਂ ਨੇ ਤੂੰ ਤੂੰ ਕੀਤੀ। ਇਸ ਕਰਕੇ ਕਿਹਾ ਵੀ ਮੈਂ ਨਾ ਕਹੋ ਸਭ ਤੋਂ ਇਹ ਵਿਖਾਉਂਦੇ ਹੋ ਇੱਕ ਵਾਰੀ ਫੇਰ ਇਹ ਸਵਈਆ ਜਿਹੜਾ ਰੋਦਾ ਦਾ ਮੈਂ ਨਾ ਸਮਝ ਕੇ ਫੇਰ ਵਡਿਆਈ ਦੱਸੋ ਮਹਾਰਾਜ ਜੀ। ਲਿਖਿਆ ਚੁਕਾਰ ਹਮਾਂ ਹੀਲਤੇ ਦਰਗੁਜ਼ਸਤ ਇਹ ਉਹ ਲਫਜ਼ ਨੇ ਅਸੀਂ ਜ਼ਫਰਨਾਮਾ ਹੁਣ ਲੈਣ ਲੱਗੇ ਥੋੜ੍ਹੇ ਜਿਹਾ ਲਫਜ਼ ਤਾਂ ਵਾਹੋ ਵਾਹੋ ਗੋਬਿੰਦ ਸਿੰਘ ਦੁਨੀਆ ਕਰਨ ਲੱਗ ਪਈ ਸੀ। ਉਹਨੇ ਕਿਹਾ ਚੁਕਾਰਦ ਹਮਾਂ ਹੀਲਤੇ ਦਰਗੁਜ਼ਸਤ ਹਲਾਰਸਤ ਬੁਰਦਨ ਦਾ ਸ਼ਮਸ਼ੀਰੇ ਜਸਤ। ਜਿਸ ਵੇਲੇ ਦੁਸ਼ਮਣ ਕਿਸੇ ਵੀ ਹੀਲੇ ਬਹਾਨੇ ਨਾ ਮੰਨੇ ਨਾ ਔਰ ਸਿੱਧਾ ਨਾ ਹੋਵੇ ਉਹਨੂੰ ਮੂਰਖ ਨੂੰ ਮੂਰਖ ਦੀ ਬੋਲੀ 'ਚ ਸਮਝਾਉਣਾ ਪੈਂਦਾ ਕਿਉਂਕਿ ਜਿਹੜੀ ਤਲਵਾਰ ਛੇਵੀਂ ਪਾਤਸ਼ਾਹੀ ਔਰ ਦਸਮ ਪਾਤਸ਼ਾਹ ਨਾਲ ਫੜੀ ਉਹਦਾ ਲੋਹਾ ਬਾਬੇ ਨਾਨਕ ਨੇ ਘੜਿਆ ਸੀ ਔਰ ਉਹਨਾਂ ਆਪਣੀ ਦਿੱਤੀ ਵੀ ਮੂਰਖ ਗੰਢ ਪਵੇ ਮੂੰਹ ਮਾਰ ਸਿਫਤੀ ਗੰਢ ਪਵੇ ਦਰਬਾਰ ਮੂਰਖ ਨੂੰ ਮੂਰਖ ਦੀ ਬੋਲੀ 'ਚ ਬੋਲਣਾ ਪੈਣਾ ਔਰ ਇਹਨਾਂ ਦੋਵਾਂ ਗੁਰਿਆਂ ਨੂੰ ਤਾਂ ਤਲਵਾਰ ਚੱਕਣੀ ਪਈ ਜਦੋਂ ਸਾਰੇ ਹਿੰਦੇ ਬਹਾਨੇ ਖਤਮ ਹੋ ਜਾਏ ਉਸ ਵੇਲੇ ਫਿਰ ਤਲਵਾਰ ਦੇ ਕਬਜ਼ੇ 'ਤੇ ਹੱਥ ਰੱਖਣਾ ਹਲਾਲ ਹੈ ਜਾਇਦ ਹੈ। ਚੁਕਾਰਦ ਹਮਾਂ ਹੀਲ 'ਤੇ ਦਰਗੁਦਸ਼ਤ ਹਲਾਲਸਤ ਬੁਰਦਨ ਮੈਂ ਸ਼ਮਸ਼ੀਰੇ ਦੱਸ। ਔਰੰਗਜ਼ੇਬ ਨੂੰ ਵਿਕਟਰੀ ਲੈਟਰ ਲਿਖ ਰਿਹਾ ਜ਼ਫਰਨਾਮਾ ਹੈ ਔਰੰਗਜ਼ੇਬ ਸਮਝਣ ਦੀ ਕੋਸ਼ਿਸ਼ ਕਰ ਮੈਂ ਕੋਈ ਲੜਨ ਪਿੰਡ ਨਹੀਂ ਆਇਆ ਮੈਂ ਫਕੀਰ ਹਾਂ ਕਿਉਂ ਪਬਲਿਕ ਮਰਾਉਣਾ ਤੂੰ ਆਪ ਦੋਨੋਂ ਬੈਠ ਕੇ ਫੈਸਲਾ ਕਰ ਲਈਏ। ਉੱਥੋਂ ਕਹਿੰਦੇ ਉਹਨਾਂ ਨੇ ਫਿਰ ਚਿੱਠੀ ਲਈ ਜਿਹੜੀ ਲਿਖੀ ਉਹ ਕਹਿੰਦੇ ਕੀ ਹੋ ਗਿਆ ਤੂੰ ਮੇਰੇ ਸ਼ੀਰ ਖੋਰ ਚਾਰ ਬੱਚੇ ਮਾਰ ਦਿੱਤੇ ਸਾਹਿਬਜ਼ਾਦੇ ਚਾਰੇ ਮੇਰੇ ਕੋਲ ਹਾਲੀ ਕਰੁੰਡੀਆ ਸੱਪ ਪਿਆ ਹੈ। ਦਸਮ ਪਾਤਸ਼ਾਹ ਦੀ ਚਿੱਠੀ ਆ ਜਿਹੜੀ ਸਿੱਖਾਂ ਨੂੰ ਸਾਹਮਣੀ ਹੈ, ਜਿਹੜੀ ਲਿਖੀ ਔਰੰਗਜ਼ੇਬ ਨੂੰ, ਹਾਲੀ ਮੇਰੇ ਕੋਲ ਕਰੁੰਡੀਆ ਸੱਪ ਹੈ। ਕਰੁੰਡੀਆ ਸੱਪ ਛੋਟਾ ਜਿਹਾ ਹੁੰਦਾ, ਉਹ ਚੌਂਕਲੀ ਜੀ ਮਾਰ ਕੇ ਐਡੇ ਗੇਟ ਬੈਠਾ ਹੁੰਦਾ, ਜਦੋਂ ਉਹ ਥੱਲਿਓਂ ਧਰਤੀ ਤੋਂ ਉੱਡ ਕੇ ਮੱਥੇ 'ਤੇ ਡੰਗ ਵਾਰਦਾ, ਬੰਦੇ ਨੂੰ ਉਲਟਾ ਕੇ ਸੁੱਟ ਦਿੰਦਾ। ਉਹ ਕਰੁੰਡੀਆ ਸੱਪ ਕੀ ਸੀ ਆ ਬਾਹਰ 'ਚ ਦੱਸਦੇ, ਉਪਜੇ ਸਿੰਘ ਸਿੰਘ ਮੈਂ ਪੈਦਾ ਕਰਾਂਗਾ, ਇੱਕ ਕੌਮ ਕੈਸੀ ਪੈਦਾ ਹੋ ਰਹੀ ਹੈ। ਔਰੰਗਜ਼ੇਬ ਨੇ ਲਿਖਿਆ, ਮੈਂ ਤੇਰੇ ਪੈਰਾਂ ਥੱਲੇ ਅੰਗਿਆਰ ਰੱਖ ਦਾਂਗਾ ਔਰ ਤੂੰ ਮਾਰ ਨਹੀਂ ਸਕੇਗਾ ਚੈਨ ਨਾ। ਉਹ ਸਿੰਘ ਜਿਹਨਾਂ ਨੇ ਵਾਰ ਰਚੀ ਹੈ, ਉਦੋਂ ਤੁਸੀਂ ਦੇਖੋ ਕਿ ਸਾਰੀ ਚੀਜ਼ ਲਿਖੀ। ਔਰ ਮਹਾਰਾਜ ਨੇ ਕਿਹਾ ਵੀ ਤੂੰ ਪਹਾੜੀ ਰਾਜਿਆਂ ਦੀਆਂ ਅਰਜ਼ੀਆਂ ਸੁਣ ਸੁਣ ਕੇ ਅਤੇ ਢੇਰ ਲਾ ਕੇ ਤੂੰ ਮੈਨੂੰ ਕਹਿਣਾ ਇੱਕ ਪਹਾੜੀ ਰਾਜਾ, ਕਿਵੇਂ ਬੁੱਤ ਪ੍ਰਸਤਨ ਕੇ ਮਨ ਬੁੱਤ ਸ਼ਿਕਨ, ਇਹ ਬੁੱਤਾਂ ਨੂੰ ਪੂਜਣ ਵਾਲੇ ਹੈ, ਮੈਂ ਬੁੱਤਾਂ ਨੂੰ ਤੋੜਨ ਵਾਲਾ। ਇਸ ਵੇਲੇ ਸਾਰੀ ਸਿੱਖ ਕੌਮ ਹੀ ਬੁੱਤ ਪ੍ਰਸਤੀ ਲਿਜਾ ਰਹੀ ਹੈ।
ਵਾਹ ਵਾਹ,
ਸਾਰੀ ਕੌਮ ਆਦਬ ਦੀ ਆੜ ਦੇ ਵਿੱਚ ਬੁੱਤ ਪ੍ਰਸਤੀ ਕਰ ਰਹੀ ਹੈ। ਅਸੀਂ ਕਹਿਣਾ ਨਹੀਂ ਹੈ, ਅਗਿਆਨਤਾ 'ਚ ਹੋ ਜਾਂਦਾ ਸਾਰਾ ਕੁਛ, ਲੇਕਿਨ ਆਦਬ ਦੀ ਆੜ 'ਚ ਬੁੱਤ ਪ੍ਰਸਤੀ ਨਹੀਂ ਕਰਨੀ ਚਾਹੀਦੀ। ਗੁਰੂ ਮਹਾਰਾਜ ਦਾ ਹੁਕਮ ਹੈ ਕਿ ਉਹ ਬੁੱਤ ਪ੍ਰਸਤਨ ਅਤੇ ਮਨ ਬੁੱਤ ਸ਼ਿਕਨ, ਇਹ ਪਹਾੜੀ ਰਾਜੇ ਬੁੱਤਾਂ ਨੂੰ ਪੂਜਣ ਵਾਲੇ ਹੈ। ਉਸ ਵੇਲੇ ਸਿੱਖ ਸਾਰੇ ਕਹਿੰਦੇ ਅਸੀਂ ਬੁੱਤਾਂ ਨੂੰ ਤੋੜਨ ਵਾਲੇ ਹਾਂ, ਬੁੱਤ ਪ੍ਰਸਤੀ ਨਹੀਂ ਸੀ। ਇਸ ਕਰਕੇ ਉਹਨਾਂ ਨਾਲ ਇਹ ਲਫ਼ਜ਼ ਜ਼ਫ਼ਰਨਾਮੇ ਦੇ ਸਾਰੇ ਐਸਾ ਲਿਖਿਆ ਜਿਹੜਾ ਕਿ ਔਰੰਗਜ਼ੇਬ ਉਹ ਖਤ ਪੜ੍ਹਦਾ ਹੀ ਮਰ ਗਿਆ ਸੀ। ਲੇਕਿਨ ਉਹਨਾਂ ਨਾਲ ਵੰਗਾਰ ਜਿਹੜੀ ਦਿੱਤੀ ਸਾਡੇ ਰੋਜ਼ ਦੇ ਸਵਈਆਂ 'ਚ, ਔਰ ਉਸ ਤੋਂ ਬਾਅਦ ਉਹਨਾਂ ਨਾਲ ਫਿਰ ਐਸੀ ਵਾਰ ਦੇ ਵਿੱਚ ਐਸੇ ਆਪਣੀ ਜਿਹੜੀ ਅਸਲ ਬਾਣੀ ਉਹਨਾਂ ਦੀ, ਉਹ ਅਸੀਂ ਥੋੜ੍ਹਾ ਜਿਹਾ ਉਹਦਾ ਹੋਰ ਪੁੱਲ ਖੋਲ੍ਹਦੇ, ਬਾਕੀ ਅਗਲੀਆਂ ਵਾਰਾਂ 'ਚ ਅਸੀਂ ਖੋਲ੍ਹ ਦੇ ਰਾਂਗੇ ਵੀ ਦਸਮ ਪਾਤਸ਼ਾਹ ਨੂੰ ਆਹ ਕਿਉਂ ਕਹਿੰਦੇ ਸੀ। ਐਸਾ ਸਵਈਆ ਸਾਨੂੰ ਗਲਤ ਅਰਥ ਦੱਸ ਰਹੇ ਨੇ। ਮਹਾਰਾਜ ਦੀ ਆਪਣੀ ਕਲਮ ਹੈ, ਦੇਸ਼ ਸੇਵਾ ਬਰ ਮੋਹੇ ਹੀ ਹੈ, ਸ਼ੁਭ ਕਰਮਨ ਤੇ ਕਬੂ ਨਾ ਡਰੂੰ, ਨਾ ਡਰੂੰ ਔਰ ਸੇ ਜਬ ਜਾਏ ਲੜੂੰ, ਨਿਸ਼ਚੇ ਕਰ ਆਪਣੀ ਜੀਤ ਕਰੂੰ, ਔਰ ਸਿੱਖ ਹੂੰ ਆਪਣੇ ਹੀ ਮਨ ਕੋ, ਇਹ ਲਾਲਚ ਹਾਂ ਗੁਣ ਤੋ ਚਰੂੰ, ਜਬ ਆਪ ਕੇ ਆਵ ਨਿਧਾਨ ਬਣੇ, ਅੱਥ ਹੀ ਰਣ ਮੇ ਤਬ ਜੂਝ ਮਾਰੂੰ। ਤੋ ਦੇਸ਼ ਸੇਵਾ ਬਰ ਮੋਹੇ ਆ, ਕਹਿੰਦੇ ਜੀ ਦੇਖੋ ਤੁਹਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਤਾਂ ਸ਼ਿਵ ਜੀ ਕੋਲੋਂ ਵਾਰ ਮੰਗ ਰਹੇ। ਉਹ ਭਾਈ ਹੋਸ਼ ਕਰੋ, ਸ਼ਿਵਾ ਬਾਹਰ ਅਲੱਗ ਲਫ਼ਜ਼ ਹੈ, ਦੇ ਰੱਬ ਕੋਲ ਮੰਗ ਰਹੇ, ਦੇ ਸ਼ਿਵਾ ਵਰ, ਜਿਹੜਾ ਸ਼ਿਵ ਜੀ ਨੂੰ ਤੂੰ ਵਰ ਦਿੱਤਾ ਸ਼ਿਵ ਸ਼ਕਤੀ ਦਾ, ਮੈਨੂੰ ਵੀ ਜ਼ਰਾ ਹੱਥ 'ਚ ਫੜਾਓ, ਮੈਂ ਵੀ ਦੋਸਤਾਂ ਦਾ ਨਾਸ਼ ਕਰਨਾ ਹੈ। ਦੇ ਸ਼ਿਵਾ ਵਰ ਮੋਹੇ ਇਹ ਅਲੱਗਾ ਹੈ, ਦੇ ਸ਼ਿਵਾ ਵਰ ਮੋਹੇ ਹੈ, ਸ਼ੁਭ ਕਰਮਨ ਹੈ ਨਾਮ ਜਪਣਾ, ਸ਼ੁਭ ਕਰਮਨ ਤੇ ਕਬੂ ਨਾ ਡਰੂੰ, ਨਾ ਡਰੂੰ ਔਰ ਸਿਉਂ ਜਬ ਜਾਏ ਰਹੂੰ, ਨਿਸ਼ਚੇ ਕਰ ਆਪਣੀ ਜੀਤ ਕਰੂੰ, ਔਰ ਮੈਂ ਆਪਣੇ ਮਨ ਨੂੰ ਪਹਿਲਾਂ ਸਿੱਖਿਆ ਕਾਬੂ ਕਰਦਾ ਹਾਂ, ਔਰ ਸਿੱਖ ਹੂੰ ਆਪਣੇ ਹੀ ਮਨ ਕੋ, ਮੇਰਾ ਇੱਕੋ ਹੀ ਲਾਲਚ ਹੈ ਵੀ ਮੈਂ ਭਜਨ ਕਰਾਂ, ਗੁਣ ਤੋ ਚਰੂੰ, ਔਰ ਜਦੋਂ ਅੰਤ ਸਮਾਂ ਹੋਏ ਮੈਂ ਰਣ ਦੇ ਵਿੱਚ ਜੂਝ ਕੇ ਮਰਾਂ। ਔਰ ਇਸੇ ਤਰ੍ਹਾਂ ਫਿਰ ਉਹ ਛੋਰਿਆਂ ਨਾਲ ਮਾਰੇ ਗਏ, ਔਰ ਸਾਰਾ ਕੁਛ ਜੋ ਜੀਵਨ ਸੀ ਤਾਂ ਉਹਨਾਂ ਨੂੰ ਕਹਿੰਦੇ ਸੀ ਵਾਹ।